ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਮੈਂ ਇੱਕ ਵਾਰ ਫਿਰ ਦੱਸ ਦਵਾਂ, ਵਾਸੂ ਕੁਮਾਰ ਜੀ ਛੁੱਟੀ 'ਤੇ ਨੇ ਅੱਜ ਵੀ, ਕੱਲ੍ਹ ਨੂੰ ਉਹ ਕੰਮ 'ਤੇ ਵਾਪਸੀ ਕਰਨਗੇ, ਪਰ ਅੱਜ ਨਿਊਜ਼ ਟੇਕ ਅਵੇ ਸੈਗਮੈਂਟ 'ਚ ਆਪਣਾ ਸਾਥ ਬਣਿਆ ਰਹੇਗਾ। ਅਤੇ ਤੁਸੀਂ ਜਿਹੜੀ ਵੀ ਗੱਲਬਾਤ ਸੁਣਦੇ ਹੋ ਉਹਦੇ ਵਾਸਤੇ ਆਪਣਾ ਹੁੰਗਾਰਾ ਦੇਣ ਦੇ ਲਈ ਵਟਸਐਪ 'ਤੇ ਮੈਸੇਜ ਭੇਜ ਸਕਦੇ ਹੋ, ਕੁਝ ਵੀ ਉਹਦੇ ਵਿੱਚ ਐਡ ਔਨ ਕਰਨਾ ਹੋਵੇ 604-807-0915 'ਤੇ ਸੁਨੇਹਾ ਭੇਜਿਆ ਜਾ ਸਕਦਾ 604-807-0915। ਜਿਹੜੀਆਂ ਕੁਝ ਘਟਨਾਵਾਂ ਇੱਥੇ ਵਾਪਰ ਰਹੀਆਂ ਨੇ, ਜਿਵੇਂ ਗੋਲੀ ਚੱਲਣ ਦੀ ਘਟਨਾ ਨਾ ਕੱਲ੍ਹ ਇੱਥੇ ਸਰੀ ਦੇ ਵਿੱਚ ਨਿਊਟਨ ਦੇ ਸਥਿਤ ਇੱਕ ਘਰ 'ਤੇ ਵਾਪਰੀ ਆ। ਇਹਦੇ ਬਾਰੇ ਜਾਣਕਾਰੀ ਪੁਲਿਸ ਵੱਲੋਂ ਕੱਲ੍ਹ ਦੁਪਹਿਰੇ ਸਾਂਝੀ ਕੀਤੀ ਗਈ, ਹਾਲਾਂਕਿ ਗੋਲੀ ਮੰਨਿਆ ਜਾਂਦਾ ਵੀ ਚੱਲੀ ਸੀਗੀ ਇਹ ਅਰਲੀ ਯੈਸਟਰਡੇ ਮਾਰਨਿੰਗ। 126 ਏ ਸਟਰੀਟ ਅਤੇ 75 ਐਵੀਨਿਊ ਦੇ ਇਲਾਕੇ ਦੇ ਵਿੱਚ ਸਥਿਤ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਜਿਹੜਾ ਹੋਮ ਓਨਰ ਨੇ, ਜਦੋਂ ਗੋਲੀ ਚੱਲੀ ਉਹਨਾਂ ਨੂੰ ਉਸ ਵੇਲੇ ਨਹੀਂ ਪਤਾ ਲੱਗਾ, ਉਹਨਾਂ ਨੇ ਬਾਅਦ ਦੇ ਵਿੱਚ ਗੋਲੀ ਦੇ ਨਿਸ਼ਾਨ ਵੇਖੇ ਦਰਵਾਜ਼ੇ ਦੇ ਉੱਪਰ ਅਤੇ ਵਿੰਡੋਜ਼ ਦੇ ਉੱਪਰ। ਉਸ ਤੋਂ ਬਾਅਦ ਫਿਰ ਪੁਲਿਸ ਨੂੰ ਇਨਫੋਰਮ ਕੀਤਾ ਗਿਆ, ਅਤੇ ਜਿਹੜੀ ਸਰਵੇਲੈਂਸ ਫੁਟੇਜ CCTV ਫੁਟੇਜ ਪੁਲਿਸ ਨੂੰ ਬਰਾਮਦ ਹੋਈ ਗੁਆਂਢੀਆਂ ਦੇ ਘਰਾਂ ਤੋਂ, ਉਸ ਚੀਜ਼ ਤੋਂ ਇਹ ਗੱਲ ਕਨਫਰਮ ਹੋਈ ਆ ਕਿ ਗੋਲੀ ਇਹ ਕੱਲ੍ਹ ਲਗਭਗ ਸਵੇਰ ਦੇ 5 ਵਜੇ ਚੱਲੀ ਸੀ, 5 ਵਜੇ ਤੋਂ ਕੁਝ ਮਿੰਟ ਪਹਿਲਾਂ। 126 ਏ ਸਟਰੀਟ ਅਤੇ 75 ਐਵੀਨਿਊ 'ਤੇ ਸਥਿਤ ਇਹ ਘਰ ਆ, ਅਤੇ ਪੁਲਿਸ ਦਾ ਇਹ ਮੰਨਣਾ ਹੈ ਕੋਈ ਇਸ ਤਰ੍ਹਾਂ ਦੇ ਸੰਕੇਤ ਨਹੀਂ ਹਨ ਕਿ ਗੋਲੀ ਚੱਲਣ ਦੀ ਇਹ ਘਟਨਾ ਐਕਸਟੋਰਸ਼ਨ ਦੇ ਮਾਮਲੇ ਨਾਲ ਰਿਲੇਟਡ ਹੋਵੇ। ਸੋ ਇਸ ਗੱਲ ਦੇ ਕੋਈ ਸੰਕੇਤ ਨਹੀਂ ਹਨ, ਇਸ ਗੱਲ ਦੀ ਪੁਸ਼ਟੀ ਕੀਤੀ ਗਈ। ਐਬਟਸਫੋਰਡ ਦੇ ਵਿੱਚ ਕੱਲ੍ਹ ਉਸ ਵੇਲੇ ਹੋਸਪਿਟਲ 'ਚ ਅਫਰਾ ਤਫਰੀ ਮੱਚ ਗਈ ਜਦੋਂ ਐਬਟਸਫੋਰਡ ਰੀਜਨਲ ਹੋਸਪਿਟਲ 'ਚ ਇਹ ਰਿਪੋਰਟ ਆਈ ਵੀ ਉੱਥੇ ਕੋਈ ਬੰਦੂਕਧਾਰੀ ਵਿਅਕਤੀ ਮੌਜੂਦ ਆ। ਇਹ ਕੱਲ੍ਹ ਦੁਪਹਿਰ ਦੇ 2 ਵਜੇ ਦਾ ਸਮਾਂ ਸੀ, ਅਤੇ 30 ਤੋਂ ਵੀ ਜ਼ਿਆਦਾ ਆਫਿਸਰਸ ਨੇ ਇਸ ਮਾਮਲੇ ਨੂੰ ਰਿਸਪੋਂਡ ਕੀਤਾ। ਹੋਸਪਿਟਲ ਨੂੰ ਲੋਕਡਾਊਨ ਦੇ ਵਿੱਚ ਰੱਖ ਦਿੱਤਾ ਗਿਆ, ਐਜ਼ ਇਨ ਵੀ ਉਹਨੂੰ ਬੰਦ ਕਰ ਦਿੱਤਾ ਗਿਆ, ਅੰਦਰ ਕਿਸੇ ਨੂੰ ਅੰਦਰ ਆਉਣ ਵਾਸਤੇ ਅੰਦਰ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਅਤੇ ਆਫਿਸਰਸ ਨੇ ਹੋਸਪਿਟਲ ਦੇ ਹਰ ਕਮਰੇ ਨੂੰ, ਹਰ ਫਲੋਰ ਨੂੰ ਸਰਚ ਕੀਤਾ, ਪਰ ਉਹਨਾਂ ਨੂੰ ਜਿਹੜਾ ਸਸਪੈਕਟ ਸੀ, ਜਿਹੜਾ ਸ਼ੱਕੀ ਵਿਅਕਤੀ ਸੀ, ਉਹ ਹੋਸਪਿਟਲ ਦੇ ਵਿੱਚ ਨਹੀਂ ਮਿਲਿਆ, ਦਿਸਿਆ ਨਹੀਂ। ਫਿਰ ਸਰਵੇਲੈਂਸ ਫੁਟੇਜ ਤੋਂ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਜਿਹੜਾ ਸ਼ੱਕੀ ਵਿਅਕਤੀ ਸੀ, ਜਿਹਦੇ ਕੋਲ ਸ਼ੱਕ ਸੀ ਵੀ ਉਹਦੇ ਕੋਲ ਬੰਦੂਕ ਆ, ਉਹ ਹੋਸਪਿਟਲ ਤੋਂ ਜਾ ਚੁੱਕਾ ਸੀ। ਫਿਰ ਪੁਲਿਸ ਵੱਲੋਂ ਪੂਰੇ ਸ਼ਹਿਰ ਦੇ ਵਿੱਚ ਉਸ ਵਿਅਕਤੀ ਦੀ ਭਾਲ ਸ਼ੁਰੂ ਕੀਤੀ ਗਈ, ਅਤੇ ਥੋੜ੍ਹੀ ਦੇਰ ਬਾਅਦ, ਸੋ 2 ਵਜੇ ਤੋਂ ਸ਼ੁਰੂ ਹੋਈ ਇਹ ਸਾਰੀ ਕਵੈਦ, ਲਗਭਗ 2:50 ਤੱਕ ਪੁਲਿਸ ਨੇ ਐਬਟਸਫੋਰਡ ਦੇ ਵਿੱਚ, ਸੈਂਟਰਲ ਐਬਟਸਫੋਰਡ ਦੇ ਵਿੱਚ ਉਸ ਸ਼ੱਕੀ ਨੂੰ ਲੋਕੇਟ ਕਰ ਲਿਆ, ਉਹਨੂੰ ਅਰੈਸਟ ਕਰ ਲਿਆ ਗਿਆ। ਸੋਸ਼ਲ ਮੀਡੀਆ 'ਤੇ ਇੱਕ ਇਹ ਵੀ ਗੱਲ, ਇੱਕ ਇਹ ਅਫਵਾਹ ਫੈਲ ਗਈ ਸੀ ਕਿ ਐਬਟਸਫੋਰਡ ਦੇ ਹੋਸਪਿਟਲ ਦੇ ਵਿੱਚ ਗੋਲੀ ਚੱਲ ਗਈ ਆ, ਜਿਹੜਾ ਇਹ ਬੰਦੂਕਧਾਰੀ ਵਿਅਕਤੀ ਸੀ ਵੀ ਉਹਨੇ ਗੋਲੀ ਚਲਾਈ ਆ। ਪੁਲਿਸ ਨੇ ਇਸ ਗੱਲ ਨੂੰ ਬੜਾ ਕਲੀਅਰਲੀ ਦੱਸਿਆ ਹੈ ਕਿ ਗੋਲੀ ਨਹੀਂ ਚੱਲੀ ਸੀ ਅਤੇ ਨਾ ਹੀ ਕੋਈ ਇਸ ਘਟਨਾ ਦੇ ਵਿੱਚ ਫੱਟੜ ਹੋਇਆ। ਜਿਹੜਾ ਇਹ ਵਿਅਕਤੀ ਪੁਲਿਸ ਨੇ ਅਰੈਸਟ ਕੀਤਾ, ਇਹ ਕੌਣ ਸੀ, ਇਹਦੇ ਕੋਲ ਕਿਸ ਕਿਸਮ ਦੀ ਬੰਦੂਕ ਸੀ, ਬੰਦੂਕ ਹੈਗੀ ਵੀ ਸੀ ਕਿ ਨਹੀਂ, ਜਾਂ ਉਹਦਾ ਕਿਸ ਲੈਵਲ ਦਾ ਖਤਰਾ ਸੀ, ਉਹਦੇ ਬਾਰੇ ਅਜੇ ਓਫਿਸ਼ਲੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਅਤੇ ਪੁਲਿਸ ਦਾ ਕਹਿਣਾ ਵੀ ਅਸੀਂ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਪਰ ਤੁਸੀਂ ਇਹ ਦੇਖੋ, ਇੱਕ ਵਾਰ ਫਿਰ ਤੋਂ ਜਿਹੜਾ ਇਹ ਕੰਸਰਨ ਹੈ ਨਾ ਆਪਣੇ ਇੱਥੇ ਕਿ ਜਿਹੜੀਆਂ ਪਬਲਿਕ ਸਪੇਸਿਸ ਨੇ, ਭਾਵੇਂ ਉਹ ਹੋਸਪਿਟਲਸ ਹੋਣ, ਸਕੂਲਸ ਹੋਣ, ਟੰਬਲਰ ਰਿਜ ਵਾਲੀ ਘਟਨਾ ਤੋਂ ਬਾਅਦ ਵੀ ਇਹ ਗੱਲ ਇੱਕ ਵਾਰ ਉੱਠੀ ਸੀ ਕਿ ਜਿਹੜੀਆਂ ਸਾਡੀਆਂ ਇਸ ਤਰ੍ਹਾਂ ਦੀਆਂ ਪਬਲਿਕ ਸਪੇਸਿਸ ਨੇ, ਉਹਨਾਂ ਦੀ ਸੇਫਟੀ ਨੂੰ ਅਸੀਂ ਕਿਵੇਂ ਯਕੀਨੀ ਬਣਾਈਏ। ਹੋਸਪਿਟਲਸ ਵੀ ਉਸੇ ਹੀ ਕੈਟਾਗਰੀ ਦੇ ਵਿੱਚ ਆਉਂਦੇ ਨੇ ਕਿ ਹਸਪਤਾਲਾਂ ਨੂੰ ਕਿਵੇਂ ਇੱਦਾਂ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਵਿਅਕਤੀ ਉੱਥੇ ਕੁਝ ਵੀ ਇਸ ਤਰ੍ਹਾਂ ਦਾ ਹਥਿਆਰ ਲੈ ਕੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਨੁਕਸਾਨ ਕਰਨ ਵਾਲਾ ਸਮਾਨ ਲੈ ਕੇ ਨਾ ਪਹੁੰਚ ਜਾਵੇ। ਇਹੀ ਚੀਜ਼ ਬਾਈ ਐਕਸਟੈਂਸ਼ਨ ਸਾਡੀਆਂ ਹੋਰ ਬਹੁਤ ਸਾਰੀਆਂ ਪਬਲਿਕ ਥਾਵਾਂ 'ਤੇ ਲਾਗੂ ਹੁੰਦੀ ਆ। ਵਾਟ ਅਬਾਊਟ ਸ਼ੋਪਿੰਗ ਮਾਲਸ? ਉੱਥੇ ਵੀ ਤਾਂ ਇਹੀ ਚੀਜ਼ ਆ। ਸ਼ੋਪਿੰਗ ਮਾਲਸ ਦੇ ਵਿੱਚ ਵੀ ਜਦੋਂ ਬੰਦੇ ਐਂਟਰ ਕਰਦੇ ਆ, ਉੱਥੇ ਕਿਹੜਾ ਕੋਈ ਚੈਕਿੰਗ ਆ? ਸੋ ਕੱਲ੍ਹ ਥੈਂਕਫੁਲੀ ਐਬਟਸਫੋਰਡ ਦੇ ਹੋਸਪਿਟਲ ਦੇ ਵਿੱਚ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਪਰ ਤੁਸੀਂ ਇਹ ਦੇਖੋ, ਹੋਸਪਿਟਲ ਦਾ ਸਿਸਟਮ ਪਹਿਲਾਂ ਤੋਂ ਹੀ ਕਿੰਨੇ ਸਟਰੇਨ ਦੇ ਵਿੱਚ ਆ, ਕਿੰਨੇ ਪ੍ਰੈਸ਼ਰ ਦੇ ਵਿੱਚ ਹੁੰਦਾ। ਮਰੀਜ਼ ਇੰਤਜ਼ਾਰ ਕਰ ਰਹੇ ਨੇ, ਸਟਾਫ ਦੇ ਉੱਪਰ ਮਰੀਜ਼ਾਂ ਦੀ ਦੇਖਭਾਲ ਨੂੰ ਲੈ ਕੇ ਕਿੰਨਾ ਜ਼ਿਆਦਾ ਤਣਾਅ ਹੁੰਦਾ। ਆਲਰੇਡੀ ਸ਼ਾਰਟ ਸਟਾਫਿੰਗ ਵਾਲੀਆਂ ਖਬਰਾਂ ਅਸੀਂ ਰੈਗੂਲਰਲੀ ਸੁਣਦੇ ਰਹਿੰਦੇ ਹਾਂ। ਉਸ ਸਭ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਇੰਸੀਡੈਂਟ ਹੋ ਜਾਣਾ, ਇਹਦੇ ਨਾਲ ਜਿਹੜਾ ਕੰਸਰਨ ਆ ਉਹ ਯਕੀਨਨ ਵੱਧਦਾ। ਅਤੇ ਇਸ ਚੀਜ਼ ਬਾਰੇ ਆਈ ਥਿੰਕ ਵਿਚਾਰ ਕੀਤਾ ਜਾਣਾ ਬੜਾ ਜ਼ਰੂਰੀ ਆ ਕਿ ਕਈ ਵਾਰੀ ਹੁੰਦਾ ਕੀ ਹੈ ਕਿ ਕੋਈ ਘਟਨਾ ਇਸ ਤਰ੍ਹਾਂ ਦੀ ਵਾਪਰਦੀ ਹੈ, ਫਿਰ ਉਹ ਨਿੱਕੀ ਜਿਹੀ ਸੁਰਖੀ ਬਣ ਕੇ ਰਹਿ ਜਾਂਦੀ ਹੈ। ਆਰਟੀਕਲ ਵੀ ਉਹਦਾ ਛੋਟਾ ਛਪੇਗਾ 10 ਲਾਈਨਾਂ ਵਾਲਾ ਕਿ ਜੀ ਇੱਦਾਂ ਹੋਇਆ ਸੀ, ਤੇ ਫਿਰ ਪੁਲਿਸ ਨੇ ਬੰਦਾ ਲੱਭ ਲਿਆ, ਅਰੈਸਟ ਕਰ ਲਿਆ, ਕੋਈ ਖਤਰਾ ਨਹੀਂ ਹੈ। ਪਰ ਪੋਟੈਂਸ਼ੀਅਲ ਕੀ ਸੀ ਇਸ ਘਟਨਾ ਦਾ, ਕਿਸ ਲੈਵਲ ਦਾ ਇਹ ਖਤਰਾ ਬਣ ਸਕਦਾ ਸੀ? ਐਂਡ ਅਨਫੋਰਚੁਨੇਟਲੀ ਅਜੇ ਬਹੁਤੇ ਕੋਈ ਦਿਨ ਹੋਏ ਨਹੀਂ, ਇਹ ਪਿਛਲੇ ਮਹੀਨੇ ਦੀ 10 ਤਾਰੀਖ ਦੀ ਗੱਲ ਹੀ ਹੈ ਜਦੋਂ ਅਸੀਂ ਵੇਖ ਕੇ ਹਟੇ ਹਾਂ ਕਿ BC ਦੇ ਟੰਬਲਰ ਰਿਜ ਵਾਲੇ ਸਕੂਲ ਦੇ ਵਿੱਚ ਕੀ ਹੋਇਆ ਸੀ ਕਿ ਬੰਦੂਕਧਾਰੀ ਵਿਅਕਤੀ ਜਦੋਂ ਸਕੂਲ ਦੇ ਵਿੱਚ ਦਾਖਲ ਹੋਏ ਅਤੇ ਉਹਨੇ ਉੱਥੇ ਗੋਲੀਆਂ ਚਲਾ ਕੇ 6 ਜਣਿਆਂ ਨੂੰ ਸਕੂਲ ਦੇ ਵਿੱਚ ਹਲਾਕ ਕਰ ਦਿੱਤਾ, ਤਕਰੀਬਨ 25 ਜਣੇ ਜ਼ਖਮੀ ਹੋਏ ਅਤੇ ਫਿਰ ਉਹਨੇ ਆਪਣੀ ਵੀ ਜਾਨ ਲੈ ਲਈ। ਅਤੇ ਅਫਕੋਰਸ ਆਉਣ ਤੋਂ ਪਹਿਲਾਂ ਉਹਨੇ ਆਪਣੇ ਘਰ ਦੇ ਵਿੱਚ ਆਪਣੀ ਮਾਂ ਅਤੇ ਆਪਣੇ ਸੌਤੇਲੇ ਭਰਾ ਨੂੰ, ਮਤਰੇ ਭਰਾ ਨੂੰ, ਉਹਨਾਂ ਦਾ ਵੀ ਕਤਲ ਕੀਤਾ ਸੀ। ਸੋ ਪਬਲਿਕ ਪਲੇਸਿਸ ਦੇ ਵਿੱਚ ਜਿਹੜੀ ਸੁਰੱਖਿਆ ਹੈ ਉਹਨੂੰ ਕਿਵੇਂ ਸੁਨਿਸ਼ਚਿਤ ਕੀਤਾ ਜਾਵੇ, ਕਿਵੇਂ ਯਕੀਨੀ ਬਣਾਇਆ ਜਾਵੇ, ਇਹਦੇ ਬਾਰੇ ਵੀ ਹੁਣ ਵਿਚਾਰ ਕੀਤਾ ਜਾਣਾ ਜ਼ਰੂਰੀ ਆ, ਕਿਉਂਕਿ ਲੱਗਦਾ ਨਹੀਂ ਸੁਸਾਇਟੀ ਉੱਦਾਂ ਦੀ ਰਹਿ ਗਈ ਜਿਹੋ ਜਿਹੀ ਸੁਸਾਇਟੀ ਵਾਸਤੇ ਅਸੀਂ ਇਸ ਮੁਲਕ ਦੇ ਸਿਸਟਮ ਨੂੰ ਤਿਆਰ ਕੀਤਾ ਹੋਇਆ ਸੀ। ਪਿਛਲੇ ਤਕਰੀਬਨ 15 ਮਿੰਟਾਂ ਦੇ ਵਿੱਚ ਇੱਕ ਖਬਰ ਕਾਫੀ ਜ਼ਿਆਦਾ ਹੁਣ ਸਰਕੂਲੇਟ ਹੋ ਰਹੀ ਹੈ। ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਾਊਂਟਰ ਟੈਰੋਰਿਜ਼ਮ ਦੇ ਅਫੀਸ਼ੀਅਲ ਜੋ ਕੈਂਟ, ਜਿਨ੍ਹਾਂ ਨੂੰ ਜਦੋਂ ਨਿਯੁਕਤ ਕੀਤਾ ਗਿਆ ਸੀ ਉਦੋਂ ਕਾਫੀ ਰੌਲਾ ਪਿਆ ਸੀ, ਡੈਮੋਕਰੈਟਸ ਨੇ ਜੋ ਕੈਂਟ ਦੀ ਨਿਯੁਕਤੀ ਦੇ ਉੱਪਰ ਕਾਫੀ ਇਤਰਾਜ਼ ਕੀਤਾ ਸੀ, ਕਿਉਂਕਿ ਜੋ ਕੈਂਟ ਕੁਝ ਫਾਰ ਰਾਈਟ ਗਰੁੱਪਸ ਦੇ ਨਾਲ ਇਹਦਾ ਸੰਬੰਧ ਦੱਸਿਆ ਜਾਂਦਾ, ਪ੍ਰਾਊਡ ਬੋਇਜ਼ ਵਰਗੇ ਜਿਹੜੇ ਗਰੁੱਪ ਨੇ, ਜਿਹੜਾ ਫਾਰ ਰਾਈਟ ਮਿਲਟਰੀ ਗਰੁੱਪ ਆ, ਉਹਦੇ ਨਾਲ ਇਸ ਦੇ ਸੰਬੰਧਾਂ ਨੂੰ ਲੈ ਕੇ ਉਦੋਂ ਕਾਫੀ ਜ਼ਿਆਦਾ ਰੌਲਾ ਡੈਮੋਕਰੈਟਸ ਨੇ ਪਾਇਆ ਸੀ ਕਿ ਅਜਿਹੇ ਵਿਅਕਤੀ ਨੂੰ ਕਾਊਂਟਰ ਟੈਰੋਰਿਜ਼ਮ ਦਾ ਮੁਖੀ ਨਹੀਂ ਲਗਾਇਆ ਜਾਣਾ ਚਾਹੀਦਾ। ਜੋ ਕੈਂਟ ਨੇ ਅੱਜ ਰਿਜ਼ਾਈਨ ਕਰ ਦਿੱਤਾ ਆਪਣੀ ਪੋਸਟ ਤੋਂ, ਅਤੇ ਕਾਰਨ ਕੀ ਹੈ? ਜੋ ਕੈਂਟ ਨੇ ਈਰਾਨ ਦੇ ਵਿੱਚ ਚੱਲ ਰਹੀ ਜੰਗ ਉਸ ਨੂੰ ਰੀਜ਼ਨ ਦੱਸਿਆ। ਜੋ ਕੈਂਟ ਨੇ ਕਿਹਾ ਕਿ ਈਰਾਨ ਸਾਡੇ ਮੁਲਕ ਵਾਸਤੇ ਕੋਈ ਸੰਭਾਵੀ ਥ੍ਰੈਟ ਨਹੀਂ ਸੀ ਬਣਿਆ ਹੋਇਆ, ਕੋਈ ਇੱਦਾਂ ਨਹੀਂ ਸੀ ਕਿ ਵੱਟ 'ਤੇ ਕੋਈ ਅਜਿਹਾ ਖਤਰਾ ਬਣਿਆ ਹੋਇਆ ਸੀ ਈਰਾਨ ਸਾਡੇ ਵਾਸਤੇ। ਅਤੇ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਜੋ ਕੈਂਟ ਨੇ ਕਿ ਇਜ਼ਰਾਈਲ ਦੇ ਦਬਾਅ ਦੇ ਵਿੱਚ ਆ ਕੇ ਅਮਰੀਕਾ ਇਸ ਵਾਰ ਦੇ ਵਿੱਚ ਸ਼ਾਮਲ ਹੋ ਗਿਆ, ਅਤੇ ਕਹਿੰਦੇ ਮੈਂ ਆਪਣੇ ਜ਼ਮੀਰ ਦੀ ਆਵਾਜ਼ ਸੁਣਦਾ ਹੋਇਆ ਇਹ ਹੋ ਹੀ ਨਹੀਂ ਸਕਦਾ ਕਿ ਹੁਣ US ਨੈਸ਼ਨਲ ਕਾਊਂਟਰ ਟੈਰੋਰਿਜ਼ਮ ਸੈਂਟਰ ਦੇ ਵਿੱਚ ਮੈਂ ਉਸਦੇ ਮੁਖੀ ਵਜੋਂ, ਉਹਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਸਕਾਂ ਇਸ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਵਾਸਤੇ। ਅਤੇ ਕਿਉਂਕਿ ਟਰੰਪ ਨੇ ਈਰਾਨ ਦੇ ਵਿੱਚ ਜੋ ਸਾਰੀ ਕਾਰਵਾਈ ਕੀਤੀ ਹੈ, ਜੋ ਅਮਰੀਕਾ ਨੇ ਕਾਰਵਾਈ ਕੀਤੀ ਹੈ, ਇਹ ਇਜ਼ਰਾਈਲ ਅਤੇ ਉਸਦੀ ਅਮਰੀਕਾ ਦੇ ਵਿੱਚ ਮੌਜੂਦ ਪਾਵਰਫੁੱਲ ਲੌਬੀ ਦੇ ਇਨਫਲੂਐਂਸ ਦੇ ਵਿੱਚ ਆ ਕੇ ਇਹ ਕਾਰਵਾਈ ਕੀਤੀ ਗਈ ਆ। ਸੋ ਅਮਰੀਕਾ ਦੇ ਕਾਊਂਟਰ ਟੈਰੋਰਿਜ਼ਮ ਦਾ ਮੁਖੀ ਹੁਣ ਇਹ ਗੱਲ ਆਖ ਰਿਹਾ, ਅਤੇ ਉਹ ਵੀ ਉਹ ਵਿਅਕਤੀ ਜਿਸ ਨੂੰ ਕਿ ਹੈਂਡ ਪਿਕ ਕਰਕੇ ਡੋਨਲਡ ਟਰੰਪ ਨੇ ਨਿਯੁਕਤ ਕੀਤਾ ਸੀ, ਟਰੰਪ ਦੇ ਚਹੇਤਿਆਂ ਦੇ ਵਿੱਚੋਂ ਇੱਕ। ਆਫਕੋਰਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਤੁਸੀਂ ਬੰਦਾ ਉਹੀ ਲਾਓਗੇ ਜਿਹੜਾ ਤੁਹਾਡੇ ਨੇੜੇ ਹੈ, ਜਿਹਨੂੰ ਤੁਹਾਨੂੰ ਲੱਗਦਾ ਵੀ ਉਹਦੀ ਰੱਗ ਤੁਹਾਡੀ ਸੋਚ ਨਾਲ ਮਿਲਦੀ ਆ। ਪਰ ਇਹ ਹੁਣ ਟਰੰਪ ਵਾਸਤੇ ਮੁਸ਼ਕਲਾਂ ਨਿੱਤ ਦਿਨ ਵੱਧਦੀਆਂ ਜਾ ਰਹੀਆਂ ਨੇ, ਅਤੇ ਈਰਾਨ ਦਾ ਜਿਹੜਾ ਟੈਕਟਿਕ ਹੈ ਨਾ ਕਿ ਜਿੰਨੀ ਲੰਬੀ ਇਹ ਜੰਗ ਚੱਲ ਸਕੇਗੀ ਉਨੀਆਂ ਅਮਰੀਕਾ ਵਾਸਤੇ ਮੁਸ਼ਕਲਾਂ ਵਧਣਗੀਆਂ, ਉਹ ਹੁਣ ਸਿੱਧ ਹੁੰਦੀ ਨਜ਼ਰ ਆ ਰਹੀ ਹੈ। ਤੁਸੀਂ ਇਹ ਦੇਖ ਲਓ ਕਿ ਡੋਨਲਡ ਟਰੰਪ ਵਾਸਤੇ ਹੁਣ ਜਵਾਬ ਦੇਣੇ ਔਖੇ ਹੋ ਗਏ ਨੇ ਕਿ ਇਸ ਜੰਗ ਦਾ ਅੰਤ ਹੋਏਗਾ ਕਦੋਂ। ਉਹ ਗੋਲਮੋਲ ਜੀਆਂ ਗੱਲਾਂ ਕਰੀ ਜਾਂਦੇ ਆ ਕਿ ਜੀ ਬਸ ਹੋ ਜਾਣਾ, ਅਸੀਂ ਤਾਂ ਆਪਣਾ ਜਿਹੜਾ ਮੇਜਰ ਕੰਮ ਸੀ ਕਾਫੀ ਕੁਝ ਕਰ ਲਿਆ, ਥੋੜ੍ਹਾ ਜਿਹਾ ਕੰਮ ਹੋਰ ਕੀਤਾ ਜਾਣਾ ਬਾਕੀ ਆ। ਕੱਲ ਕਹਿੰਦੇ ਸਾਨੂੰ ਇਹ ਨਹੀਂ, ਪਹਿਲਾਂ ਵੀ ਕਿਹਾ ਟਰੰਪ ਨੇ ਇਹ, ਕਹਿੰਦੇ ਅਸੀਂ ਨੈਗੋਸ਼ੀਏਟ ਕਰ ਤਾਂ ਲਈਏ ਪਰ ਸਾਨੂੰ ਇਹ ਨਹੀਂ ਪਤਾ ਨੈਗੋਸ਼ੀਏਟ ਕਰੀਏ ਕਿਹਦੇ ਨਾਲ, ਕਿਉਂਕਿ ਜਿਹੜਾ ਵੀ ਕੋਈ ਵਿਅਕਤੀ ਨੈਗੋਸ਼ੀਏਟ ਕਰਨ ਵਾਲੀ ਕਪੈਸਿਟੀ ਵਾਲਾ ਹੈ ਉਹ ਤਾਂ ਸਾਰੇ ਮਾਰੇ ਜਾ ਚੁੱਕੇ ਨੇ, ਉਹ ਤਾਂ ਅਸੀਂ ਸਾਰੇ ਐਲੀਮੀਨੇਟ ਕਰਤੇ। ਸੋ ਇੱਦਾਂ ਦੀਆਂ ਗੱਲਾਂ ਟਰੰਪ ਵੱਲੋਂ ਕੀਤੀਆਂ ਜਾ ਰਹੀਆਂ ਨੇ। ਪਰ ਈਰਾਨ ਵੱਲੋਂ ਇਸ ਸਭ ਦੌਰਾਨ ਜਿਹੜੇ ਹਮਲੇ ਕੀਤੇ ਜਾ ਰਹੇ ਨੇ ਮਿਡਲ ਈਸਟ ਦੀਆਂ ਹੋਰ ਇਲਾਕਿਆਂ ਦੇ ਵਿੱਚ, ਮਿਡਲ ਈਸਟ ਦੀਆਂ ਸਟੇਟਸ 'ਤੇ, ਉਹ ਉਸੇ ਤਰ੍ਹਾਂ ਜਾਰੀ ਨੇ। ਅਤੇ ਈਰਾਨ ਨੇ ਇਸ ਵੇਲੇ ਜਿਹੜਾ ਪੂਰਾ ਦਬਾਅ ਹੈ ਉਹ ਬਣਾਇਆ ਹੋਇਆ। ਕਲੀਅਰਲੀ ਬਹੁਤ ਵੱਡੀ ਮਿਸਕੈਲਕੂਲੇਸ਼ਨ ਇਹ ਅਮੈਰੀਕਨ ਐਡਮਿਨਿਸਟ੍ਰੇਸ਼ਨ ਦੀ, ਟਰੰਪ ਐਡਮਿਨਿਸਟ੍ਰੇਸ਼ਨ ਦੀ ਇਸ ਜੰਗ ਨੂੰ ਲੈ ਕੇ ਹੋਈ ਆ। ਜਿੰਨਾ ਸੌਖਾ ਇਹਨਾਂ ਨੂੰ ਲੱਗਦਾ ਸੀ, ਪਿਛਲੇ ਅਸੀਂ ਕਿੰਨੇ ਦਿਨਾਂ ਤੋਂ ਇਹ ਗੱਲ ਕਰਦੇ ਹੀ ਆ ਰਹੇ ਹਾਂ ਕਿ ਜਿੰਨਾ ਆਸਾਨ ਇਹਨਾਂ ਨੂੰ ਲੱਗਦਾ ਸੀ ਉਨਾ ਆਸਾਨ ਇਹ ਕੰਮ ਰਿਹਾ ਨਹੀਂ। ਇਹੀ ਕਾਰਨ ਆ ਕਿ ਜਿਹੜੇ ਪਿਛਲੇ ਪ੍ਰੈਜ਼ੀਡੈਂਟ ਸੀਗੇ ਉਹ ਜਦੋਂ ਕਦੇ ਵੀ ਈਰਾਨ ਦੇ ਨਾਲ ਡੀਲ ਕਰਨਾ ਹੁੰਦਾ ਸੀ ਪਿਛਲੇ ਦਹਾਕਿਆਂ ਦੌਰਾਨ, ਉਹ ਡਿਪਲੋਮੈਟਿਕਲੀ ਡੀਲ ਕਰਨ ਨੂੰ ਤਰਜੀਹ ਦਿੰਦੇ ਸੀ, ਕਿਉਂਕਿ ਈਰਾਨ ਦੀ ਜਿਹੜੀ ਇਹ ਪ੍ਰੈਪਰੇਸ਼ਨ ਆ, ਸ਼ਾਇਦ ਡੋਨਲਡ ਟਰੰਪ ਨੂੰ ਲੱਗਦਾ ਸੀ ਵੀ ਅਸੀਂ ਸਿਰਫ ਇੱਕ ਵੱਡਾ ਬੰਬ ਸੁੱਟ ਕੇ ਕੰਪਾਊਂਡ 'ਤੇ ਹਮਲਾ ਕਰਕੇ ਜੇ ਆਯਤੁੱਲਾ ਖਮੀਨੀ ਨੂੰ ਐਲੀਮੀਨੇਟ ਕਰਤਾ ਤਾਂ ਬਸ ਠੀਕ ਆ, ਬਾਕੀ ਉੱਥੇ ਪ੍ਰੋਟੈਸਟ ਚੱਲ ਹੀ ਰਿਹਾ, ਬਾਕੀ ਲੋਕਾਂ ਨੇ ਉੱਥੇ ਪ੍ਰੋਟੈਸਟ ਕਰਕੇ ਮੁਜ਼ਾਹਰੇ ਕਰਕੇ ਉੱਥੋਂ ਦੇ ਰਿਜੀਮ ਨੂੰ ਉਹਦਾ ਤਖਤਾ ਪਲਟ ਕਰ ਦੇਣਾ। ਅਜਿਹਾ ਹੋਇਆ ਨਹੀਂ, ਸਗੋਂ ਈਰਾਨ ਦੀਆਂ ਕੁਝ ਰਿਪੋਰਟਸ 'ਤੇ ਇੰਝ ਪ੍ਰਤੀਤ ਹੁੰਦਾ ਉਹਨਾਂ ਤੋਂ ਕਿ ਜਿਹੜੇ ਉੱਥੇ ਰਹਿੰਦੇ ਕੁਝ ਵਿਅਕਤੀ ਨੇ ਰਿਜੀਮ ਦੇ ਨਾਲ ਜਿਹੜੀ ਸਪੋਰਟ ਆ ਉਹ ਹੋਰ ਜ਼ਿਆਦਾ ਹੁਣ ਕੰਸੋਲੀਡੇਟ ਹੋ ਗਈ ਆ, ਇੰਝ ਵੀ ਕੁਝ ਸੰਕੇਤ ਨੇ ਜਿਹੜੇ ਮਿਲਦੇ ਨੇ। ਐਂਡ ਆਫਕੋਰਸ ਜਦੋਂ ਅਸੀਂ ਇੱਥੇ ਪੱਛਮੀ ਮੁਲਕਾਂ 'ਚ ਬੈਠੇ ਜਦੋਂ ਸਾਰਾ ਮੀਡੀਆ ਕੰਜ਼ਿਊਮ ਕਰਦੇ ਹਾਂ, ਰਿਪੋਰਟਾਂ ਵੇਖਦੇ ਹਾਂ, ਉਹ ਰਿਪੋਰਟਾਂ ਦਾ ਜਿਹੜਾ ਵਿਊ ਪੁਆਇੰਟ ਆ ਥੋੜ੍ਹਾ ਇੱਕ ਡਿਫਰੈਂਟ ਹੋਇਆ ਕਰਦਾ ਹੈ। ਸੋ ਜਿਹੜੀ ਜ਼ਮੀਨੀ ਹਕੀਕਤ ਆ ਉਹਨਾਂ ਨੂੰ ਹੀ ਪਤਾ ਜਿਹੜੇ ਉੱਥੇ ਜ਼ਮੀਨ 'ਤੇ ਰਹਿੰਦੇ ਨੇ। ਅਤੇ ਜਦੋਂ ਆਯਤੁੱਲਾ ਖਮੀਨੀ ਦੀ ਥਾਂ 'ਤੇ ਮੁਜਤਬਾ ਖਮੀਨੀ ਉਹਨਾਂ ਦੇ ਬੇਟੇ ਨੂੰ ਸੁਪਰੀਮ ਲੀਡਰ ਐਲਾਨਿਆ ਗਿਆ, ਇਹ ਨਾ ਭੁੱਲੀਏ ਕਿ ਉਸ ਦਿਨ ਮੁਜਤਬਾ ਖਮੀਨੀ ਨੂੰ ਸੁਪਰੀਮ ਲੀਡਰ ਐਲਾਨੇ ਜਾਣ ਤੋਂ ਬਾਅਦ ਇਰਾਨ ਦੀਆਂ ਸੜਕਾਂ 'ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਹਜੂਮ ਨਿਕਲ ਆਇਆ ਸੀ ਸਪੋਰਟ ਦੇ ਵਿੱਚ, ਬਾਵਜੂਦ ਇਸ ਦੇ ਕਿ ਹਮਲੇ ਵੀ ਹੋ ਰਹੇ ਸੀ। ਸੋ ਟਰੰਪ ਵਾਸਤੇ ਇਹ ਇਰਾਨ ਦੇ ਵਿੱਚ ਲਿਆ ਪੰਗਾ ਬਹੁਤ ਵੱਡੀ ਸਮੱਸਿਆ ਬਣਦਾ ਜਾ ਰਿਹਾ, ਐਂਡ ਬਾਏ ਐਕਸਟੈਂਸ਼ਨ ਇਹ ਪ੍ਰੋਬਲਮ ਸਿਰਫ ਅਤੇ ਸਿਰਫ ਟਰੰਪ ਵਾਸਤੇ ਨਹੀਂ, ਇਹ ਪੂਰੀ ਦੁਨੀਆ ਵਾਸਤੇ ਸਮੱਸਿਆ ਬਣ ਰਹੀ ਆ। ਇਸ ਵੇਲੇ ਇਰਾਨ ਦੀ ਜਿਹੜੀ ਪੂਰੀ ਦੀ ਪੂਰੀ ਸਟ੍ਰੈਟਜੀ ਉਹ ਇੰਝ ਲੱਗਦੀ ਆ ਵੀ ਤੇਲ ਦੀ ਕੀਮਤ ਜਿੰਨੀ ਜ਼ਿਆਦਾ ਵੱਧਦੀ ਰਹੇਗੀ ਉਨਾ ਜ਼ਿਆਦਾ ਅਮਰੀਕਾ ਨੂੰ ਅਤੇ ਦੁਨੀਆ ਦੀ ਆਰਥਿਕਤਾ ਨੂੰ ਸੇਕ ਪਹੁੰਚੇਗਾ, ਜਿੰਨਾ ਦੁਨੀਆ ਦੀ ਆਰਥਿਕਤਾ ਨੂੰ ਸੇਕ ਪਹੁੰਚੇਗਾ ਉਨਾ ਹੀ ਅਮਰੀਕਾ ਆਈਸੋਲੇਟ ਹੁੰਦਾ ਜਾਏਗਾ। ਆਲਰੇਡੀ ਅਮਰੀਕਾ ਦੀ ਆਈਸੋਲੇਸ਼ਨ ਦਾ ਜਿਹੜਾ ਪ੍ਰਮਾਣ ਇਸ ਹਫ਼ਤੇ ਸਾਨੂੰ ਮਿਲ ਚੁੱਕਾ, ਕੱਲ੍ਹ ਜਿਹੜੀ ਤੁਹਾਡੇ ਨਾਲ ਖ਼ਬਰ ਸਾਂਝੀ ਕੀਤੀ ਸੀ, ਟਰੰਪ ਨੇ ਕਿਹਾ ਕਿ ਜੀ ਅਬਾਊਟ 7 ਨੇਸ਼ਨਸ ਸ਼ੁੱਡ ਸੈਂਡ ਦੇਅਰ ਵੈਸਲਸ ਟੂ ਦਾ ਸਟੇਟ ਆਫ ਹੋਰਮੂਜ਼, ਜਿਹੜੀ ਟਰੰਪ ਨੇ ਇਹ ਗੱਲ ਆਖੀ ਸੀ, ਪਰ ਸਾਰੇ ਮੁਲਕਾਂ ਨੇ ਇਨਕਾਰ ਕਰ ਦਿੱਤਾ। ਕੈਨੇਡਾ ਨੇ ਵੀ ਇਹੀ ਗੱਲ ਕਹੀ ਹੈ, ਕੱਲ੍ਹ ਕਹਿੰਦੇ ਅਸੀਂ ਪਹਿਲੀ ਗੱਲ ਤਾਂ ਇਹ, ਅਸੀਂ ਮਿਡਲ ਈਸਟ ਦੇ ਵਿੱਚ ਕਿਸੇ ਵੀ ਹਮਲੇ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ, ਇਰਾਨ ਉੱਪਰ ਅਸੀਂ ਹਮਲਾ ਨਹੀਂ ਕਰਾਂਗੇ, ਅਤੇ ਜੇ ਗਲਫ ਸਟੇਟਸ ਜੇ ਸਾਡੀ ਮਦਦ ਮੰਗਦੀਆਂ ਨੇ ਤਾਂ ਅਸੀਂ ਉਸ ਮਦਦ ਨੂੰ ਪ੍ਰਦਾਨ ਕਰਨ ਲਈ ਜੋ ਕੁਝ ਵੀ ਕਰ ਸਕਦੇ ਹਾਂ ਉਹਦੇ ਬਾਰੇ ਅਸੀਂ ਜ਼ਰੂਰ ਵਿਚਾਰ ਕਰਾਂਗੇ। ਪਰ ਇਹ ਗੱਲ ਬੜੀ ਕਲੀਅਰਲੀ ਗੱਲ ਕੀਤੀ ਗਈ ਕੈਨੇਡਾ ਦੇ ਰੱਖਿਆ ਮੰਤਰੀ ਡੇਵਿਡ ਮੈਗਿੰਟੀ ਵੱਲੋਂ ਕਿ ਕੈਨੇਡਾ ਮਿਡਲ ਈਸਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਓਫੈਂਸਿਵ ਦੇ ਵਿੱਚ ਸ਼ਾਮਲ ਨਹੀਂ ਹੋਵੇਗਾ, ਮਤਲਬ ਕਿਸੇ ਵੀ ਤਰ੍ਹਾਂ ਦੇ ਹਮਲੇ ਦੇ ਵਿੱਚ ਕੈਨੇਡਾ ਸ਼ਾਮਲ ਨਹੀਂ ਹੋਏਗਾ। ਸੋ ਇਸੇ ਤਰ੍ਹਾਂ ਦੀਆਂ ਗੱਲਾਂ ਬਾਕੀ ਮੁਲਕਾਂ ਵਾਲੇ ਪਾਸਿਓਂ ਵੀ ਆਈਆਂ ਨੇ, ਭਾਵੇਂ ਉਹ UK ਹੋਵੇ, ਭਾਵੇਂ ਉਹ ਜਰਮਨੀ ਇਟਲੀ ਹੋਵੇ। ਸੋ ਬਾਕੀ ਦੇ ਮੁਲਕਾਂ ਨੇ ਵੀ ਇਸੇ ਤਰ੍ਹਾਂ ਦੀਆਂ ਗੱਲਾਂ ਆਖੀਆਂ। ਸੋ ਦੇਖਦੇ ਹਾਂ, ਇਸ ਵੇਲੇ ਤੇਲ ਦੇ ਬੈਰਲ ਦੀ ਕੀਮਤ $100 ਤੋਂ ਉੱਪਰ, ਇਟਸ ਅਬਾਊਟ $101। ਜਦੋਂ 2007-08 ਦਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ, ਦੇਖੋ ਉਸ ਵੇਲੇ ਤਾਂ ਪਤਾ ਇਰਾਨ ਨੂੰ ਵੀ ਸਾਰੀ ਦੁਨੀਆ ਨੂੰ ਪਤਾ ਕਿ ਜਦੋਂ ਫਾਈਨੈਂਸ਼ੀਅਲ ਸਿਸਟਮਸ ਕੋਲੈਪਸ ਕਰਦੇ ਨੇ ਤਾਂ ਫਿਰ ਉਸਦਾ ਖਾਮਿਆਜ਼ਾ ਕਿੰਨੇ ਵੱਡੇ ਪੱਧਰ 'ਤੇ ਭੁਗਤਣਾ ਪੈਂਦਾ। ਅਤੇ ਅਮਰੀਕਾ ਦੇ ਵਿੱਚ ਜਦੋਂ ਜਿਹੜਾ ਫਾਈਨੈਂਸ਼ੀਅਲ ਮੈਲਡਾਊਨ ਸੀ ਉਹ ਤੋਂ ਬਾਅਦ ਪੈਰ ਲੱਗਣ ਨੂੰ ਬਹੁਤ ਟਾਈਮ ਲੱਗ ਗਿਆ ਸੀ, ਅਤੇ ਸੋ ਅਤੇ ਔਫਕੋਰਸ ਉਹਦੇ ਜਿਹੜੇ ਕਾਰਨ ਸੀ ਉਸ ਵੇਲੇ ਉਹ ਵੱਖਰੇ ਸੀ, ਸਭ ਪ੍ਰਾਈਮ ਮੋਰਗੇਜ ਕ੍ਰਾਈਸਿਸ ਸੀ, ਉਹਨੂੰ ਮੈਂ ਵਾਰ ਨਾਲ ਨਹੀਂ ਇਕੁਏਟ ਕਰ ਰਿਹਾ, ਬਟ ਵਟ ਆਈ ਐਮ ਟਰਾਇੰਗ ਟੂ ਸੇ ਕਿ ਜਦੋਂ ਫਾਈਨੈਂਸ਼ੀਅਲ ਸਿਸਟਮ ਦੇ ਉੱਪਰ ਪ੍ਰੈਸ਼ਰ ਪੈਂਦਾ, ਸਟ੍ਰੇਨ ਪੈਂਦਾ, ਅਤੇ ਫਾਈਨੈਂਸ਼ੀਅਲ ਸਿਸਟਮ ਵਾਸਤੇ ਉਸ ਸਟ੍ਰੇਨ ਨੂੰ ਝੱਲਣਾ ਇੱਕ ਹੱਦ ਤੋਂ ਬਾਅਦ ਬੜਾ ਮੁਸ਼ਕਲ ਹੋ ਜਾਂਦਾ, ਅਤੇ ਤੇਲ ਦੀਆਂ ਕੀਮਤਾਂ ਦੇ ਵਿੱਚ ਜੇ ਵਾਧਾ ਹੁੰਦਾ, ਇਰਾਨ ਨੇ ਧਮਕੀ ਵੀ ਦਿੱਤੀ ਹੋਈ ਆ ਜਾਂ ਚੇਤਾਵਨੀ ਕਿ ਤਿਆਰ ਰਹੋ $200 ਪ੍ਰਤੀ ਬੈਰਲ ਤੇਲ ਦੀ ਕੀਮਤ ਵਾਸਤੇ, ਜੇ ਇਰਾਨ ਆਪਣੇ ਉਸ ਟੀਚੇ ਨੂੰ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਤਾਂ ਫਿਰ ਜਿਹੜੀ ਇਹ ਜੰਗ ਹੈਗੀ ਆ ਇਹ ਡਰੋਨਸ ਨਾਲ ਅਤੇ ਬੰਬਾਂ ਨਾਲ ਨਹੀਂ, ਇਹ ਫਿਰ ਤੇਲ ਦੀ ਕੀਮਤ ਕਰਕੇ ਲੜੀ ਜਾਣੀ ਆ, ਇਹ ਇਕਨੋਮਿਕ ਵਾਰਫੇਅਰ ਹੋ ਜਾਣਾ, ਕਿਉਂਕਿ ਤੇਲ ਦੀ ਵਧੀ ਹੋਈ ਕੀਮਤ ਆਲਰੇਡੀ ਬਹੁਤ ਵੱਡਾ ਸਟ੍ਰੇਨ ਬਣਦੀ ਪਈ ਆ ਸ਼ਿਪਿੰਗ ਕੰਪਨੀਜ਼ ਵਾਸਤੇ, ਏਅਰਲਾਈਨਸ ਵਾਸਤੇ, ਕਾਰੋਬਾਰਾਂ ਵਾਸਤੇ, ਅਤੇ ਜੇ ਇਹ ਕੀਮਤ 100 ਤੋਂ ਵੀ ਵੱਧ ਕੇ ਸੱਚਮੁੱਚ 150 ਅਤੇ ਉਸ ਤੋਂ ਉੱਪਰ 200 ਤੱਕ ਚਲੀ ਜਾਂਦੀ ਆ ਤਾਂ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਉਸਦਾ ਜਿਹੜਾ ਦਬਾਅ ਹੈ ਉਹ ਵਿਸ਼ਵ ਦੀ ਆਰਥਿਕਤਾ ਦੇ ਉੱਪਰ ਕਿੰਨਾ ਪਏਗਾ, ਅਤੇ ਜਿੰਨਾ ਉਹ ਦਬਾਅ ਵਧੇਗਾ ਟਰੰਪ ਅਤੇ ਅਮਰੀਕਾ ਉਨਾ ਹੀ ਆਈਸੋਲੇਟ ਵੀ ਹੁੰਦਾ ਰਹੇਗਾ। ਅਮਰੀਕਾ ਤੋਂ ਕਿੰਨੇ ਡਾਕਟਰ ਆਏ ਨੇ ਕੈਨੇਡਾ ਦੇ ਵਿੱਚ, ਨੋਟ ਜਸਟ ਡਾਕਟਰਸ, ਬਾਕੀ ਦੇ ਵੀ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਨੇ, ਕਿੰਨੇ ਕੁ ਕੈਨੇਡਾ ਦਾ ਰੁੱਖ ਉਹਨਾਂ ਨੇ ਕੀਤਾ ਪਿਛਲੇ ਇੱਕ ਸਾਲ ਤੋਂ। ਇਹਨੂੰ ਲੈ ਕੇ BC ਦੀ ਸਰਕਾਰ ਨੇ ਕੈਂਪੇਨ ਚਲਾਈ ਸੀ ਲਾਸਟ ਈਅਰ, ਤੁਹਾਨੂੰ ਯਾਦ ਹੋਏਗਾ, ਇਹਦੇ ਬਾਰੇ ਅਸੀਂ ਸਮੇਂ ਸਮੇਂ ਸਿਰ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦੇ ਰਹੇ ਹਾਂ, ਈਵਨ ਸਰਕਾਰ ਵੱਲੋਂ ਵੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਇਹਨੂੰ ਲੈ ਕੇ ਅਪਡੇਟਸ ਦਿੱਤੀਆਂ ਜਾਂਦੀਆਂ ਰਹੀਆਂ ਕਿ ਕਿੰਨੇ ਕੁ ਮੈਡੀਕਲ ਪ੍ਰੋਫੈਸ਼ਨਲਸ ਅਮਰੀਕਾ ਛੱਡ ਕੇ BC ਦੇ ਵਿੱਚ ਆ ਗਏ ਨੇ, ਕਿੰਨੀਆਂ ਅਰਜ਼ੀਆਂ ਆਈਆਂ, ਉਹਨਾਂ ਅਰਜ਼ੀਆਂ ਦੇ ਵਿੱਚੋਂ ਕਿੰਨਿਆਂ ਨੂੰ ਲਾਈਸੈਂਸਿੰਗ ਦਿੱਤੀ ਜਾ ਚੁੱਕੀ ਆ। ਹੁਣ ਐਗਜੈਕਟਲੀ 1 ਸਾਲ ਹੋ ਗਿਆ ਸਰਕਾਰ ਵੱਲੋਂ ਇਸ ਕੈਂਪੇਨ ਨੂੰ ਸ਼ੁਰੂ ਕੀਤਿਆਂ, ਅਤੇ ਇਹ ਦੱਸਿਆ ਹੈ ਕਿ ਹੁਣ ਤੱਕ ਅਮਰੀਕਾ ਤੋਂ 417 ਮੈਡੀਕਲ ਪ੍ਰੋਫੈਸ਼ਨਲਸ ਨੂੰ BC ਦੇ ਵਿੱਚ ਹਾਇਰ ਕੀਤਾ ਜਾ ਚੁੱਕਾ ਹੈ। ਸੋ ਮੈਡੀਕਲ ਪ੍ਰੋਫੈਸ਼ਨਲਸ ਮਤਲਬ ਕਿ ਇਹਦੇ ਵਿੱਚੋਂ ਡਾਕਟਰ, ਨਰਸ ਪ੍ਰੈਕਟੀਸ਼ਨਰ ਅਤੇ ਬਾਕੀ ਉਹਨਾਂ ਦੀ ਗਿਣਤੀ ਕਿੰਨੀ ਹੈ, ਕਿਉਂਕਿ ਇਹ ਤਾਂ ਟੋਟਲ ਨੰਬਰ ਆ। ਸੋ ਫਾਰ 99 ਡਾਕਟਰਸ, 89 ਡਾਕਟਰਸ, 45 ਨਰਸ ਪ੍ਰੈਕਟੀਸ਼ਨਰਸ, 260 ਨਰਸਿਸ ਅਤੇ 23 ਅਲਾਈਡ ਹੈਲਥ ਪ੍ਰੋਫੈਸ਼ਨਲਸ ਅਮਰੀਕਾ ਤੋਂ ਇੱਥੇ BC ਦੇ ਵਿੱਚ ਆ ਚੁੱਕੇ ਨੇ। ਇਹ ਦੱਸਿਆ ਗਿਆ ਕਿ ਪਿਛਲੇ 10 ਮਹੀਨਿਆਂ ਦੇ ਵਿੱਚ ਜਿਹੜੀਆਂ ਟੋਟਲ ਅਰਜ਼ੀਆਂ ਸਰਕਾਰ ਨੂੰ ਆਈਆਂ ਇੱਥੇ ਬੀ ਸੀ ਦੇ ਵਿੱਚ, ਉਹਨਾਂ ਦੀ ਗਿਣਤੀ 2800 ਆ, ਅਤੇ ਉਹਨਾਂ 2800 ਦੇ ਵਿੱਚੋਂ ਇਹ 417 ਪ੍ਰੋਫੈਸ਼ਨਲਸ 'ਤੇ ਹਾਇਰ ਹੋ ਚੁੱਕੇ ਨੇ। ਕਈਆਂ ਦੀਆਂ ਅਰਜ਼ੀਆਂ ਦੇ ਉੱਪਰ ਪ੍ਰੋਸੈਸਿੰਗ ਇਸ ਵੇਲੇ ਵੀ ਜਾਰੀ ਹੈ। ਇਹ ਜਿਹੜਾ ਡੇਟਾ, ਇਹ ਐਕਚੁਲੀ ਪਿਛਲੇ ਸਾਲ ਕਿਉਂਕਿ ਮਾਰਚ ਦੇ ਵਿੱਚ ਇਹ ਕੈਂਪੇਨ ਸ਼ੁਰੂ ਕੀਤੀ ਸੀ, ਇਹ ਜਨਵਰੀ ਤੱਕ ਦਾ ਡੇਟਾ ਹੈ। ਸੋ ਇਹ 10 ਮਹੀਨਿਆਂ ਦੇ ਅੰਕੜੇ ਨੇ। ਅਤੇ ਹੈਲਥ ਮਿਨਿਸਟਰ ਜੋਜ਼ੀ ਔਸਬੋਰਨ ਨੇ ਇਹ ਕਿਹਾ ਕਿ ਜਿਹੜੇ ਇਹ ਮੈਡੀਕਲ ਪ੍ਰੋਫੈਸ਼ਨਲਜ਼ ਅਮਰੀਕਾ ਤੋਂ ਆ ਰਹੇ ਨੇ, ਇਹ ਬੀ ਸੀ ਦੇ ਵੱਖੋ ਵੱਖਰੇ ਹਿੱਸਿਆਂ ਨੂੰ ਚੁਣ ਰਹੇ ਨੇ। ਸੋ ਭਾਵੇਂ ਉਹ ਅਰਬਨ ਸੈਂਟਰਸ ਹੋਣ ਜਾਂ ਰੂਰਲ ਇਲਾਕੇ ਹੋਣ, ਉੱਥੇ ਵੀ ਜਾ ਰਹੇ ਨੇ। ਇਹ ਵੀ ਹੁਣ ਗੱਲ ਦੱਸੀ ਗਈ ਹੈ ਕਿ ਬੀ ਸੀ ਵੱਲੋਂ ਇਸ ਕੈਂਪੇਨ ਨੂੰ ਹੋਰ ਤੇਜ਼ ਕਰਨ ਦੇ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਨੀਸ਼ਲੀ ਜਿਹੜੀ ਇਹ ਕੈਂਪੇਨ ਜਦੋਂ ਪਿਛਲੇ ਸਾਲ ਚਲਾਈ ਗਈ ਸੀ, ਉਦੋਂ ਵਾਸ਼ਿੰਗਟਨ ਸਟੇਟ, ਓਰੇਗਨ ਅਤੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਨੇ ਉਹਨਾਂ ਨੂੰ ਉਦੋਂ ਟਾਰਗੇਟ ਕੀਤਾ ਗਿਆ ਸੀ। ਵੀਡੀਓ ਐਡ ਸੀਗੀਆਂ, ਇਨਫੈਕਟ ਸਿਆਟਲ ਦੇ ਹਸਪਤਾਲਾਂ ਦੇ ਬਾਹਰ ਪਿਛਲੇ ਸਾਲ ਅਧਿਕਾਰੀਆਂ ਨੇ ਟਰੱਕ ਸੈਟਅਪ ਕੀਤਾ ਸੀ ਇੱਕ, ਅਤੇ ਉੱਥੇ ਫ੍ਰੀ ਕੌਫੀ ਅਤੇ ਫ੍ਰੀ ਚਾਹ ਡਾਕਟਰਾਂ ਅਤੇ ਨਰਸਿਸ ਨੂੰ ਵੰਡੀ ਜਾਂਦੀ ਸੀ। ਸੋ ਉਸ ਫ੍ਰੀ ਕੌਫੀ ਅਤੇ ਫ੍ਰੀ ਚਾਹ ਦੇ ਨਾਲ ਸੁਨੇਹਾ ਇਹ ਵੀ ਹੁੰਦਾ ਸੀ ਵੀ ਦੇਖ ਲਓ ਜੇ ਉੱਧਰਲੇ ਪਾਸੇ ਨੂੰ ਆਉਣਾ ਬੀ ਸੀ ਦੇ ਵਿੱਚ ਆ ਕੇ ਕੰਮ ਕਰ ਲਓ। ਸੋਸ਼ਲ ਮੀਡੀਆ ਮੀਡੀਆ ਕੈਂਪੇਨਸ ਲੇਰੀਆਂ ਚਲਾਈਆਂ ਗਈਆਂ। ਜੋਜ਼ੀ ਔਸਬੋਰਨ ਹੈਲਥ ਮਿਨਿਸਟਰ ਦਾ ਇਹ ਕਹਿਣਾ ਕਿ ਜਿਹੜੀ ਸਾਰੀ ਦੀ ਸਾਰੀ ਕੈਂਪੇਨ ਬੀ ਸੀ ਗਵਰਨਮੈਂਟ ਨੇ ਚਲਾਈ ਸੀ, ਇਹ ਉਮੀਦ ਤੋਂ ਬਿਹਤਰ ਇਹਦੇ ਨਤੀਜੇ ਆਏ ਨੇ, ਅਤੇ ਹੁਣ ਇਸ ਨੂੰ ਅਸੀਂ ਐਕਸਪੈਂਡ ਕਰਾਂਗੇ ਸਰਕਾਰ ਦਾ ਕਹਿਣਾ। ਅਤੇ ਐਕਸਪੈਂਸ਼ਨ ਇਸ ਬੇਸਿਸ 'ਤੇ ਹੋਏਗੀ ਕਿ ਹੁਣ ਤੱਕ ਕਿਹੜੇ ਕਿਹੜੇ ਇਲਾਕਿਆਂ ਤੋਂ ਮੈਡੀਕਲ ਪ੍ਰੋਫੈਸ਼ਨਲਸ ਨੇ ਬੀ ਸੀ ਦੇ ਵਿੱਚ ਆਉਣ ਦੀ ਚੋਣ ਕੀਤੀ ਆ। ਸੋ ਉਹਦੇ ਨਾਲ ਇਹ ਪਤਾ ਲੱਗਦਾ ਕਿ ਕਿੱਥੇ ਜ਼ਿਆਦਾ ਓਪਰਚੁਨਿਟੀਜ਼ ਹੋ ਸਕਦੀਆਂ ਨੇ, ਕਿਉਂਕਿ ਜਿਹੜਾ ਕੋਈ ਪ੍ਰੋਫੈਸ਼ਨਲ ਉੱਥੋਂ ਛੱਡ ਕੇ ਇੱਥੇ ਆਇਆ, ਉਹ ਆਪਣੇ ਬੰਦਿਆਂ ਨਾਲ ਗੱਲ ਵੀ ਕਰੋ, ਹਰ ਕੋਈ ਪੁੱਛਦਾ ਭਾਈ ਨਵੀਂ ਥਾਂ ਗਏ ਸੀ ਕਿਵੇਂ ਆ ਉੱਥੇ, ਅਤੇ ਜੇ ਇੱਥੋਂ ਸਾਰਾ ਕੁਝ ਦੱਸਣਗੇ ਵੀ ਬਹੁਤ ਵਧੀਆ ਚੰਗਾ ਉੱਥੇ ਨਾਲੋਂ ਬਿਹਤਰ ਆ, ਇੱਥੇ ਦੀਆਂ ਹੈਲਥ ਕੇਅਰ ਦੀਆਂ ਪੋਲਿਸੀਜ਼ ਉੱਦਾਂ ਦੀਆਂ ਨੇ ਜੋ ਕਿ ਸਾਡੇ ਜ਼ਮੀਰ ਨਾਲ ਜ਼ਿਆਦਾ ਮੇਲ ਖਾਂਦੀਆਂ ਨੇ, ਤਾਂ ਫਿਰ ਇੱਕ ਇਹ ਵੀ ਇੱਕ ਫੈਕਟਰ ਹੋ ਸਕਦਾ ਕਿ ਆਪਣੇ ਸਾਥੀਆਂ ਦੀ ਗੱਲ ਸੁਣ ਕੇ ਜਿਹੜੇ ਉੱਥੇ ਕੋਈ ਹੋਰ ਬੈਠੇ ਪ੍ਰੋਫੈਸ਼ਨਲਸ ਨੇ ਉਹ ਵੀ ਇਸ ਗੱਲ ਤੋਂ ਪ੍ਰੇਰਿਤ ਹੋਣ ਵੀ ਅਸੀਂ ਵੀ ਚੱਲਦੇ ਹਾਂ। ਅਤੇ ਜੋਜ਼ੀ ਔਸਬੋਰਨ ਨੇ ਇਹ ਕਿਹਾ ਕਿ ਬਹੁਤ ਸਾਰੇ ਜਿਹੜੇ ਡਾਕਟਰਸ ਜਾਂ ਮੈਡੀ ਨੋਟ ਜਸਟ ਡਾਕਟਰਸ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਅਮਰੀਕਾ ਤੋਂ ਕੈਨੇਡਾ ਆ ਰਹੇ ਨੇ, ਉਹਨਾਂ 'ਚੋਂ ਕਈ ਇੱਥੇ ਆਉਣ ਦੀ ਚੋਣ ਇਸ ਕਰਕੇ ਕਰ ਰਹੇ ਨੇ ਕਿਉਂਕਿ ਉਹ ਟਰੰਪ ਦੀਆਂ ਪੋਲਿਸੀਜ਼ ਤੋਂ ਖੁਸ਼ ਨਹੀਂ ਹਨ। ਕੈਨੇਡਾ ਦੇ ਹੋਰਨਾਂ ਸੂਬਿਆਂ ਵੱਲੋਂ ਵੀ ਅਮਰੀਕਾ ਤੋਂ ਡਾਕਟਰਾਂ ਨੂੰ ਇੱਥੇ ਅਟਰੈਕਟ ਕਰਨ ਵਾਸਤੇ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਜਨਵਰੀ ਦੇ ਵਿੱਚ ਮੈਨੀਟੋਬਾ ਨੇ ਦੱਸਿਆ ਸੀ ਕਿ ਅਮਰੀਕਾ ਤੋਂ ਆਏ 13 ਡਾਕਟਰ ਉਹਨਾਂ ਨੇ ਲਾਇਸੈਂਸ ਕੀਤੇ ਨੇ। ਨੋਵਾ ਸਕੋਸ਼ੀਆ ਨੇ ਦੱਸਿਆ ਸੀ ਪਿਛਲੇ ਸਾਲ ਅਗਸਤ 'ਚ ਕਿ 19 ਡਾਕਟਰਸ ਅਮਰੀਕਾ ਤੋਂ ਆਏ ਨੇ ਜਿਨ੍ਹਾਂ ਨੂੰ ਕਿ ਨੋਵਾ ਸਕੋਸ਼ੀਆ ਵੀ ਜਜ਼ਬ ਕਰ ਚੁੱਕਿਆ। ਪਰ ਕਈ ਜਿਹੜੇ ਓਬਜ਼ਰਵਰਸ ਨੇ ਉਹਨਾਂ ਦਾ ਇਹ ਮੰਨਣਾ ਕਿ ਚਲੋ ਇਸ ਤਰ੍ਹਾਂ ਦੀਆਂ ਕੈਂਪੇਨਸ ਚੰਗੀ ਗੱਲ ਆ, ਜੇ ਸਰਕਾਰ ਚਲਾਉਂਦੀ ਆ, ਜੇ ਤੁਸੀਂ ਅਟਰੈਕਟ ਕਰਦੇ ਹੋ ਉੱਥੋਂ ਡਾਕਟਰਸ ਜਾਂ ਮੈਡੀਕਲ ਪ੍ਰੋਫੈਸ਼ਨਲ, ਦੈਟਸ ਗੁੱਡ। ਪਰ ਨਾਲ ਹੀ ਧਿਆਨ ਦੇਣਾ ਇਹ ਵੀ ਜ਼ਰੂਰੀ ਹੈ ਕਿ ਸਾਡਾ ਜਿਹੜਾ ਮੈਡੀਕਲ ਇਨਫਰਾਸਟ੍ਰਕਚਰ ਆ ਉਹਨੂੰ ਬਿਹਤਰ ਕਿਵੇਂ ਕਰਨਾ, ਜਿਹੜੇ ਸਿਸਟਮ ਦੇ ਵਿੱਚ ਜਿਹੜੀਆਂ ਸੁਵਿਧਾਵਾਂ ਦੀ ਵਰਤੋਂ ਕਰਕੇ ਡਾਕਟਰਾਂ ਨੇ ਸਿਹਤ ਸੰਭਾਲ ਪ੍ਰਦਾਨ ਕਰਨੀ ਆ, ਉਹ ਸੁਵਿਧਾਵਾਂ ਕਿੰਨੀਆਂ ਕੁ ਚੰਗੀਆਂ ਨੇ, ਉਹ ਕਿੰਨੀਆਂ ਕੁ ਇਫੈਕਟਿਵ ਨੇ। ਸੋ ਉੱਧਰਲੇ ਪਾਸੇ ਵੀ ਸਰਕਾਰ ਨੂੰ ਧਿਆਨ ਦੇਣਾ ਪਏਗਾ। ਐਂਡ ਆਫ ਕੋਰਸ ਇੱਕ ਲੌਂਗ ਸਟੈਂਡਿੰਗ ਜਿਹੜੀ ਡਿਮਾਂਡ ਆ, ਕੰਸਰਨ ਆ, ਉਹ ਇਹ ਹੈ ਕਿ ਜਿਹੜੇ ਇੰਟਰਨੈਸ਼ਨਲੀ ਕੁਆਲੀਫਾਈਡ ਡਾਕਟਰਸ ਨੇ ਜਿਹੜੇ ਬਾਕੀ ਥਾਵਾਂ ਤੋਂ ਆਉਂਦੇ ਨੇ, ਜਿਹੜੀ ਕਿ ਵੱਡੀ ਗਿਣਤੀ 'ਚ ਕੈਨੇਡਾ ਦੇ ਵਿੱਚ ਮੌਜੂਦ ਨੇ, ਜਿਹੜੇ ਕਿਸੇ ਹੋਰ ਮੁਲਕ ਦੇ ਵਿੱਚ ਜਿਨ੍ਹਾਂ ਦੇ ਮੈਡੀਕਲ ਸਿਸਟਮ ਨੂੰ ਜਾਂ ਜਿਨ੍ਹਾਂ ਦੀ ਮੈਡੀਕਲ ਦੀ ਪੜ੍ਹਾਈ ਨੂੰ ਸਾਡਾ ਕੈਨੇਡੀਅਨ ਸਿਸਟਮ ਕੋਈ ਬਹੁਤੀ ਵਧੀਆ ਨਹੀਂ ਮੰਨਦਾ, ਆਪਣੇ ਆਪ ਨੂੰ ਜ਼ਿਆਦਾ ਸੁਪੀਰੀਅਰ ਮੰਨਦਾ ਜਿਨ੍ਹਾਂ ਤੋਂ, ਉੱਥੋਂ ਆਏ ਵੀ ਕਈ ਡਾਕਟਰ ਨੇ ਜਿਹੜੇ ਕਿ ਬਹੁਤ ਖੱਜਲ ਖੁਆਰ ਹੁੰਦੇ ਨੇ। ਉਹਨਾਂ ਦਾ ਜਿਹੜਾ ਪੈਥਵੇ ਟੂ ਲਾਈਸੈਂਸਿੰਗ ਆ ਉਹ ਵੀ ਕਿੰਨਾ ਔਖਾ, ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਆ। ਸੋ ਜਿਹੜੇ ਇੰਟਰਨੈਸ਼ਨਲੀ ਕੁਆਲੀਫਾਈਡ ਡਾਕਟਰਸ ਨੇ ਉਹਨਾਂ ਨੂੰ ਕਿਵੇਂ ਸਿਸਟਮ ਦੇ ਵਿੱਚ ਜਜ਼ਬ ਕਰਨਾ, ਇਹ ਗੱਲ ਪਿਛਲੇ 20-30 ਸਾਲ ਤੋਂ ਚੱਲੀ ਜਾਂਦੀ ਆ, ਉਹ ਇਹਦੇ ਨਾਲ ਉਹ ਫਿਰ ਦੁਬਾਰਾ ਤੋਂ ਗੱਲ ਜੁੜ ਜਾਂਦੀ ਹੈ ਕਿ ਉਹਦੇ ਬਾਰੇ ਕੀ ਕਰਨਾ। ਵਟਸਐਪ 'ਤੇ ਮੈਸੇਜ ਆਇਆ ਕਹਿੰਦੇ ਇਹ ਤਾਂ ਪਤਾ ਕਿ ਅਮਰੀਕਾ ਤੋਂ ਕਿੰਨੇ ਡਾਕਟਰ ਜਾਂ ਮੈਡੀਕਲ ਪ੍ਰੋਫੈਸ਼ਨਲ ਕੈਨੇਡਾ ਆ ਗਏ, ਇਹਦਾ ਕੋਈ ਅੰਕੜਾ ਹੈ ਵੀ ਜਾਂ ਬੀ ਸੀ ਨੂੰ ਛੱਡ ਕੇ ਕਿੰਨੇ ਜਾਣੇ ਉੱਧਰ ਨੂੰ ਗਏ ਨੇ? ਇਹਦਾ ਅੰਕੜਾ ਨਹੀਂ ਹੈ ਜੀ ਅਜੇ ਕੋਈ, ਬਟ ਦੈਟਸ ਅ ਰੈਲੇਵੈਂਟ ਕੁਐਸਚਨ ਕਿ ਕਿੰਨੇ ਕੁ ਅਜਿਹੇ ਮੈਡੀਕਲ ਪ੍ਰੋਫੈਸ਼ਨਲਸ ਨੇ ਜਿਹੜੇ ਕਿ ਇੱਥੋਂ ਛੱਡ ਕੇ ਅਮਰੀਕਾ ਜਾਂ ਕਿਸੇ ਹੋਰ ਮੁਲਕ ਚਲੇ ਜਾਂਦੇ ਨੇ। ਸੋ ਉਹ ਵੀ ਰੈਲੇਵੈਂਟ ਸਵਾਲ ਆ। ਅੱਛਾ, ਜਿਹੜੀ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਅਮਰੀਕਾ ਦੇ ਵਿੱਚ ਟ੍ਰੇਨਡ ਡਾਕਟਰਸ ਨੇ ਅਤੇ ਜਿਹੜੇ ਬੋਰਡ ਸਰਟੀਫਾਈਡ ਫਿਜ਼ੀਸ਼ੀਅਨਸ ਨੇ ਉਹ ਕੈਨੇਡਾ ਦੇ ਵਿੱਚ ਆ ਕੇ ਆਪਣੀ ਇੰਡੀਪੈਂਡੈਂਟ ਪ੍ਰੈਕਟਿਸ ਇਮੀਡੀਏਟਲੀ ਤੁਰੰਤ ਸ਼ੁਰੂ ਕਰ ਸਕਦੇ ਨੇ, ਇੱਥੇ ਆ ਕੇ ਉਹਨਾਂ ਨੂੰ ਕੋਈ ਐਡੀਸ਼ਨਲ ਐਗਜ਼ਾਮ ਪਾਸ ਕਰਨ ਦੀ ਜਾਂ ਕੋਈ ਐਡੀਸ਼ਨਲ ਸਰਟੀਫਿਕੇਸ਼ਨ ਦੀ ਜ਼ਰੂਰਤ ਨਹੀਂ ਹੈ। ਕਿਹੜੇ ਡਾਕਟਰਾਂ ਨੂੰ? ਜਿਹੜੇ ਅਮਰੀਕਾ ਦੇ ਵਿੱਚ ਜਿਨ੍ਹਾਂ ਨੇ ਆਪਣੀ ਪੜ੍ਹਾਈ ਕੀਤੀ ਆ, ਅਤੇ ਜਿਹੜੇ ਅਮਰੀਕਾ ਦੇ ਵਿੱਚ ਬੋਰਡ ਸਰਟੀਫਾਈਡ ਨੇ, ਜਿਨ੍ਹਾਂ ਕੋਲ ਬੇਸਿਕਲੀ ਉੱਥੋਂ ਦਾ ਲਾਈਸੈਂਸ ਹੈਗਾ। ਵਟਸਐਪ 'ਤੇ ਤੁਹਾਡੇ ਕਈ ਮੈਸੇਜਿਸ ਨੇ। ਇੱਕ ਮੈਸੇਜ ਹੈ, ਕਹਿੰਦੇ ਹਾਓ ਮੈਨੀ, ਕਹਿੰਦੇ ਹਾਓ ਹੀ ਗੱਲ, ਯੈਸ ਸੇਮ ਕੁਐਸਚਨ ਆ, ਕਹਿੰਦੇ ਸਾਡੀਆਂ ਐਮਰਜੈਂਸੀਜ਼ ਨੂੰ ਛੱਡ ਕੇ ਕਿੰਨੇ ਕੁ ਡਾਕਟਰ ਉੱਧਰ ਨੂੰ ਗਏ ਨੇ, ਇਹ ਵੀ ਦੇਖਣਾ ਪੈਣਾ। ਕਹਿੰਦੇ ਸਾਡੀਆਂ ਇੱਥੇ ਐਮਰਜੈਂਸੀਆਂ ਬੰਦ ਹੋਈ ਜਾਂਦੀਆਂ ਜਾਂ ਉਹਨਾਂ ਦੇ ਆਵਰਸ ਲਿਮਿਟ ਹੋ ਰਹੇ ਨੇ। ਇੱਕ ਵਟਸਐਪ 'ਤੇ ਹੋਰ ਮੈਸੇਜ ਆ, ਗੈਸ ਦੀ ਕੀਮਤ $2.04 ਪ੍ਰਤੀ ਲੀਟਰ, ਅਤੇ ਮੈਸੇਜ ਉਹਨਾਂ ਨੇ ਲਿਖਿਆ, ਕਹਿੰਦੇ ਥੈਂਕਸ ਟੂ ਮਿਸਟਰ ਟਰੰਪ। ਇਹ ਬਿਲਕੁਲ ਜੀ, ਇਹ ਇਰਾਨ ਵਾਰ ਦਾ ਹੀ ਨਤੀਜਾ ਕਿ ਗੈਸ ਦੀ ਕੀਮਤ ਇੰਨੀ ਵੱਧ ਚੁੱਕੀ ਆ। ਇੱਕ ਵਟਸਐਪ 'ਤੇ ਹੋਰ ਮੈਸੇਜ ਆਇਆ ਭਗਵੰਤ ਜੀ ਦਾ, ਉਹ ਕਹਿੰਦੇ ਕਿਸੇ ਨੂੰ ਜਾਣਦੇ ਨੇ ਜਿਹੜੇ ਮੈਡੀਕਲ ਪ੍ਰੋਫੈਸ਼ਨਲ ਇੱਥੇ ਕੈਨੇਡਾ 'ਚ ਸੀਗੇ, ਜਿਹੜੇ ਕਿ ਇੱਥੋਂ ਛੱਡ ਕੇ ਅਮਰੀਕਾ ਚਲੇ ਗਏ ਨੇ। ਦੇਖੋ ਥੋੜ੍ਹੀ ਬਹੁਤ ਮੂਵਮੈਂਟ ਤਾਂ ਹੁੰਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਯੈਸ ਨੈੱਟ ਇਫੈਕਟ ਕੀ ਆ ਜੇ ਸਰਕਾਰ ਅਜਿਹੀ ਕੈਂਪੇਨ ਚਲਾ ਰਹੀ ਆ ਜਿਹਦੇ ਆਧਾਰ 'ਤੇ 99 ਡਾਕਟਰ ਆਏ ਅਤੇ 45 ਨਰਸ ਪ੍ਰੈਕਟੀਸ਼ਨਰਸ, 260 ਨਰਸਿਸ ਅਤੇ 23 ਅਲਾਈਡ ਹੈਲਥ ਪ੍ਰੋਫੈਸ਼ਨਲਸ, ਟੋਟਲ 417 ਮੈਡੀਕਲ ਪ੍ਰੋਫੈਸ਼ਨਲਸ ਪਿਛਲੇ ਸਾਲ ਦੀ ਮਾਰਚ ਤੋਂ ਇਸ ਸਾਲ ਦੀ ਜਨਵਰੀ ਤੱਕ ਇਕੱਲੇ ਬੀ ਸੀ ਦੇ ਵਿੱਚ ਹਾਇਰ ਹੋਏ ਨੇ ਅਮਰੀਕਾ ਤੋਂ। ਤਾਂ ਇੱਧਰੋਂ ਜਾਣ ਵਾਲਿਆਂ ਦੀ ਗਿਣਤੀ ਕਿੰਨੀ ਆ, ਜਾਂ ਫਿਰ ਇਹ ਕਹਿ ਲਓ ਉੱਥੋਂ ਟਰੰਪ ਤੋਂ ਦੁਖੀ, ਟਰੰਪ ਦੀ ਐਡਮਿਨਿਸਟ੍ਰੇਸ਼ਨ ਦੀਆਂ ਨੀਤੀਆਂ ਤੋਂ ਦੁਖੀ ਕੁਝ ਵਿਅਕਤੀ ਇੱਧਰ ਆ ਰਹੇ ਨੇ, ਅਤੇ ਇੱਥੋਂ ਹੰਭੇ ਹੋਏ ਕੁਝ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਨੇ ਉੱਧਰ ਵੀ ਜਾ ਰਹੇ ਨੇ। ਸੋ ਕੀ ਇਹ ਉਹੀ ਸਥਿਤੀ ਹੈ ਕਿ ਦ ਗ੍ਰਾਸ ਇਜ਼ ਆਲਵੇਜ਼ ਗ੍ਰੀਨਰ ਔਨ ਦੀ ਅਦਰ ਸਾਈਡ, ਜਿਹੜੀ ਥਾਂ ਬਾਰੇ ਤੁਹਾਨੂੰ ਸਾਰੇ ਪਹਿਲੂਆਂ ਬਾਰੇ ਪਤਾ ਨਹੀਂ ਹੁੰਦਾ ਉਹ ਤੁਹਾਨੂੰ ਜ਼ਿਆਦਾ ਅਟਰੈਕਟਿਵ ਲੱਗਦੀ ਆ। ਵੈਸੇ ਜਿਹੜੇ ਕੋਈ ਡਾਕਟਰ ਇੱਥੇ ਆਏ ਨੇ, ਸਪੈਸ਼ਲੀ ਜਿਹੜੇ ਵੈਨਕੂਵਰ ਆਈਲੈਂਡ 'ਤੇ ਗਏ ਨਾ, ਉਹ ਕਹਿੰਦੇ ਸਾਨੂੰ ਤਾਂ ਜ਼ਿੰਦਗੀ ਜਿਉਣ ਦਾ ਵੱਲ ਹੀ ਹੋਣਾ ਆ, ਸਾਨੂੰ ਤਾਂ ਪਤਾ ਹੀ ਹੋਣ ਲੱਗਾ ਵੀ ਜ਼ਿੰਦਗੀ ਇੰਨੀ ਖੂਬਸੂਰਤ ਵੀ ਹੋ ਸਕਦੀ ਆ, ਵਰਕ ਲਾਈਫ ਬੈਲੈਂਸ ਇੰਨਾ ਵਧੀਆ ਵੀ ਹੋ ਸਕਦਾ ਜਦੋਂ ਦੇ ਅਸੀਂ ਇੱਥੇ ਕੈਨੇਡਾ ਦੇ ਵਿੱਚ ਬੀ ਸੀ ਦੇ ਵਿੱਚ ਵੈਨਕੂਵਰ ਆਈਲੈਂਡ 'ਤੇ ਆ ਕੇ ਕੰਮ ਕਰਨ ਲੱਗੇ ਹਾਂ। ਸੋ ਪੋਜ਼ਿਟਿਵ ਐਕਸਪੀਰੀਅੰਸਿਸ ਵੀ ਕਈ ਮੈਡੀਕਲ ਪ੍ਰੋਫੈਸ਼ਨਲਸ ਦੇ ਹੈਗੇ ਨੇ। ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ ਸਪੋਂਸਰ ਕਰ ਰਹੇ ਨੇ AMC ਇੰਸ਼ੋਰੈਂਸ। ਸਾਰੇ ਕਰਦੇ ਨੇ ਅਗਰੀ, ਬੈਸਟ ਪਲਾਨ ਅਤੇ ਬੈਟਰ ਆਪਸ਼ਨਸ ਪ੍ਰਦਾਨ ਕਰਦੇ ਨੇ AMC। ਹੋਮ ਇੰਸ਼ੋਰੈਂਸ ਲਈ 10 ਤੋਂ ਵੀ ਵੱਧ ਕੰਪਨੀਆਂ ਦਾ ਕੋਟ ਕੰਪੇਅਰ ਕਰਕੇ ਤੁਹਾਨੂੰ ਬੈਸਟ ਰੇਟ ਲੈ ਕੇ ਦੇਣਗੇ। ਇੰਸ਼ੋਰੈਂਸ ਜਿੱਥੋਂ ਮਰਜ਼ੀ ਕਰਾਓ, ਇੱਕ ਵਾਰੀ AMC ਨੂੰ ਰੇਟ ਕੰਪੈਰੀਜ਼ਨ ਲਈ ਫੋਨ ਜ਼ਰੂਰ ਕਰ ਲੈਣਾ। ਇਹਨਾਂ ਦੇ ਸਾਰੇ ਦਫ਼ਤਰ ਹਫ਼ਤੇ ਦੇ 7 ਦਿਨ ਸਵੇਰੇ 9 ਤੋਂ ਰਾਤੀ 9 ਵਜੇ ਤੱਕ ਖੁੱਲ੍ਹਦੇ ਨੇ। AMC ਇੰਸ਼ੋਰੈਂਸ, ਕਾਲ 604-670-3388, 604-670-3388 ਕੋਟ ਹਾਸਲ ਕਰਨ ਲਈ AMCinsurance.ca ਤੇ ਜਾਓ, ਦੈਟਸ AMCinsurance.ca। ਵਟਸਐਪ 'ਤੇ ਇੱਕ ਮੈਸੇਜ ਆਇਆ, ਇਹ ਗੱਲ ਸਾਂਝੀ ਕਰਨੀ ਜ਼ਰੂਰੀ ਆ। ਸਿੰਘ ਸਾਹਿਬ ਦਾ ਮੈਸੇਜ ਹੈ, ਕਹਿੰਦੇ ਅਮਰੀਕਾ 'ਚ ਲੋਕ ਟਰੰਪ ਤੋਂ ਬਹੁਤ ਖੁਸ਼ ਨੇ, ਯੂ ਸ਼ੁੱਡ ਚੈੱਕ ਦ ਫੈਕਟਸ। ਠੀਕ ਹੈ ਜੀ, ਹੋਣਗੇ ਜ਼ਰੂਰ ਖੁਸ਼, ਪਰ ਟਰੰਪ ਵੱਲੋਂ ਨਿਯੁਕਤ ਕੀਤਾ ਉਹਨਾਂ ਦਾ ਹੀ ਕਾਊਂਟਰ ਟੈਰੋਰਿਜ਼ਮ ਦਾ ਮੁਖੀ, ਉਹ ਤਾਂ ਅੱਜ ਇਹ ਕਹਿ ਕੇ ਅਸਤੀਫਾ ਦੇ ਗਿਆ ਕਿ ਜੀ ਇਰਾਨ ਦੇ ਨਾਲ ਜੰਗ ਥੋਪੀ ਜਿਹੜੀ ਕੀਤੀ ਆ ਟਰੰਪ ਨੇ, ਉਹ ਵਾਜਬ ਨਹੀਂ ਸੀ, ਲੋੜ ਨਹੀਂ ਸੀ ਇਹਦੀ, ਇਹ ਇਜ਼ਰਾਈਲ ਦੇ ਪ੍ਰਭਾਵ ਹੇਠ ਆ ਕੇ ਕੀਤੀ ਆ। ਜ਼ਰੂਰ ਹੋਣਗੇ ਜੀ ਖੁਸ਼, ਮੈਂ ਇਸ ਗੱਲ ਤੋਂ ਬਿਲਕੁਲ ਮੁਨਕਰ ਨਹੀਂ ਹੈਗਾ, ਪਰ ਗੈਸ ਦੀਆਂ ਕੀਮਤਾਂ ਇਕੱਲੀਆਂ ਕੈਨੇਡਾ 'ਚ ਜਾਂ ਦੂਜੇ ਦੁਨੀਆ ਦੇ ਹਿੱਸਿਆਂ 'ਚ ਨਹੀਂ, ਅਮਰੀਕਾ 'ਚ ਵੀ ਵੱਧ ਰਹੀਆਂ ਨੇ। ਇਨਫਲੇਸ਼ਨ ਦਾ ਡੰਗ ਅਮਰੀਕਨਾਂ ਨੂੰ ਵੀ ਚੱਲਣਾ ਪੈਣਾ, ਉੱਥੋਂ ਕਿੰਨੇ ਕੁ ਲੋਕ ਖੁਸ਼ ਹੋਣਗੇ ਲੱਗ ਜੂਗਾ ਪਤਾ। ਸੋ ਪਰ ਆਈ ਥਿੰਕ ਜਿਹੜਾ ਤੁਹਾਡਾ ਮੈਸੇਜ ਸੀ ਮੈਂ ਇੰਕਲੂਡ ਜ਼ਰੂਰ ਕਰਨਾ ਚਾਹੁੰਦਾ ਸੀ, ਬਾਕੀ ਸੁਣਨ ਵਾਲੇ ਦੱਸ ਦੇਣ, ਕਿਉਂਕਿ ਕਈਆਂ ਦਾ ਅਮਰੀਕਾ ਗੇੜਾ ਰੈਗੂਲਰਲੀ ਲੱਗਦਾ, ਕਈਆਂ ਦੇ ਰਿਸ਼ਤੇਦਾਰ ਉੱਥੇ ਰਹਿੰਦੇ ਨੇ ਜਿਹੜੇ ਕਿ ਰੈਗੂਲਰਲੀ ਉਹਨਾਂ ਦੇ ਕੋਂਟੈਕਟਸ ਨੇ। ਤੁਸੀਂ ਦੱਸੋ ਕਿ ਅਮਰੀਕਾ ਸੱਚੀ ਲੋਕ ਟਰੰਪ ਤੋਂ ਖੁਸ਼ ਨੇ, ਸਪੈਸ਼ਲੀ ਜਦੋਂ ਦੀ ਆਹ ਇਰਾਨ ਦੇ ਨਾਲ ਜੰਗ ਛੇੜੀ ਆ। ਤੁਸੀਂ ਸਾਰੇ ਇਹ ਗੱਲ ਬਿਹਤਰ ਦੱਸ ਸਕਦੇ ਹੋ ਐਕਚੁਲੀ। 604-807-0915 ਸਾਡਾ ਵਟਸਐਪ ਦਾ ਨੰਬਰ ਹੈ, 604-807-0915। ਅੱਛਾ, HNG ਚੈਟਰ ਸਟੋਰ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ। ਅੱਜ ਹੀ ਸਵਿੱਚ ਕਰੋ ਚੈਟਰ 'ਤੇ, ਪ੍ਰਾਈਸਿਸ ਨੇ ਘੱਟ ਅਤੇ ਪਲੈਨਸ ਵੀ ਬੈਟਰ ਨੇ। 3 ਮਹੀਨਿਆਂ ਵਾਸਤੇ ਲਓ 60 GB ਡੇਟਾ ਪਰ ਮੰਥ ਪਲੱਸ ਅਨਲਿਮਿਟਡ ਕੈਨੇਡਾ ਵਾਈਡ ਕਾਲਿੰਗ, ਅਤੇ ਪੇ ਕਰੋ ਸਿਰਫ $60। ਇਹ 3 ਮਹੀਨਿਆਂ ਦੀ ਕੰਬਾਈਨਡ ਪ੍ਰਾਈਸ ਆ, ਨੋ ਕ੍ਰੈਡਿਟ ਚੈੱਕ, ਨੋ ਕੋਂਟਰੈਕਟ। ਅੱਜ ਹੀ ਪਹੁੰਚੋ ਚੈਟਰ ਸਟੋਰ, 4 ਲੋਕੇਸ਼ਨਸ ਨੇ, ਐਬਟਸਫੋਰਡ, ਡੈਲਟਾ ਸਕੋਟ ਰੋਡ ਅਤੇ ਪਾਇਲ ਬਿਜ਼ਨਸ ਸੈਂਟਰ ਵਿੱਚ। ਕਾਲ 7784383017, 7784383017, HNG ਚੈਟਰ ਸਟੋਰ। ਡੀਜ਼ਲ ਦੀ ਕੀਮਤ $2.45 'ਤੇ ਪਹੁੰਚ ਗਈ ਹੈ ਸਰੀ 'ਚ। ਡੀਜ਼ਲ ਮਹਿੰਗਾ ਮਤਲਬ ਕਿ ਟਰਾਂਸਪੋਰਟੇਸ਼ਨ ਮਹਿੰਗੀ, ਆਵਾਜਾਈ ਜਾਂ ਜਿਹੜੀ ਸਮਾਨ ਦੀ ਢੋਆ ਢੁਆਈ ਉਹ ਮਹਿੰਗੀ, ਸਮਾਨ ਦੀ ਢੋਆ ਢੁਆਈ ਮਹਿੰਗੀ ਮਤਲਬ ਕਿ ਸਮਾਨ ਮਹਿੰਗਾ, ਸਮਾਨ ਮਹਿੰਗਾ ਮਤਲਬ ਕਿ ਇਨਫਲੇਸ਼ਨ ਹਾਈ, ਇਨਫਲੇਸ਼ਨ ਹਾਈ ਮਤਲਬ ਕਿ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਦੇ ਵਿੱਚ ਕਟੌਤੀ ਕਰਨੀ ਕੋਈ ਨਹੀਂ। ਅਤੇ ਮਹਿੰਗਾਈ ਕੱਲ੍ਹ ਹੀ ਨੰਬਰਸ ਆਏ ਨੇ, 2021 ਅਤੇ ਫਰਵਰੀ ਤੋਂ ਲੈ ਕੇ ਇਸ ਸਾਲ ਦੀ 2020 ਫਰਵਰੀ ਤੱਕ ਪੰਜਾਂ ਸਾਲਾਂ 'ਚ ਭੋਜਨ ਦੀਆਂ ਕੀਮਤਾਂ 30% ਤੋਂ ਜ਼ਿਆਦਾ ਵੱਧ ਚੁੱਕੀਆਂ ਨੇ। ਪਿਛਲੇ 5 ਸਾਲ 'ਚ ਫੂਡ ਪ੍ਰਾਈਸਿਸ ਹੈਵ ਗੋਨ ਅਪ ਮੋਰ ਦੈਨ 30%। ਅਤੇ ਜਿਹੜੇ ਪਾਸੇ ਨੂੰ ਗੱਲ ਤੁਰੀ ਹੋਈ ਆ, ਇਹ ਹਾਲਾਤ ਹੋਰ ਬਦਤਰ ਹੋ ਸਕਦੇ ਨੇ ਜੇ ਆ ਇਰਾਨ ਵਾਲੀ ਜੰਗ ਉਹ ਕਿਤੇ ਛੇਤੀ ਉਹਦਾ ਕੋਈ ਨਿਪਟਾਰਾ ਨਹੀਂ ਹੁੰਦਾ। ਵਟਸਐਪ 'ਤੇ ਇੱਕ ਮੈਸੇਜ ਹੈ, ਕਹਿੰਦੇ ਸਾਡੇ ਅਮਰੀਕੀ ਰਿਸ਼ਤੇਦਾਰ ਤਾਂ ਭਿਉਂ ਭਿਉਂ ਮਾਰਦੇ ਨੇ ਟਰੰਪ ਦੇ। ਇੱਕ ਹੋਰ ਵਟਸਐਪ 'ਤੇ ਮੈਸੇਜ ਆ, ਉਹ ਦੱਸ ਰਹੇ ਨੇ ਕਹਿੰਦੇ ਉਹਨਾਂ ਦੇ ਰਿਸ਼ਤੇਦਾਰ ਦੇ ਮਦਰ ਇਨ ਲਾਅ ਐਕਸਟੈਂਡਡ ਫੈਮਿਲੀ ਰਹਿੰਦੇ ਨੇ, ਕਹਿੰਦੇ ਬਹੁਤ ਸਾਰੇ ਆਪਣੀ ਕਮਿਊਨਿਟੀ ਦੇ ਲੋਕ ਬਰਾਊਨ ਪੀਪਲ ਦੇ ਆਰ ਲੂਜ਼ਿੰਗ ਜੋਬਸ, ਦੇਰ ਇਜ਼ ਅ ਵੇਵ ਆਫ ਵਾਈਟ ਸੁਪਰੀਮੈਸੀ ਅਕਰੋਸ ਦਾ ਬਾਰਡਰ। ਇੱਕ ਹੋਰ ਵਟਸਐਪ 'ਤੇ ਮੈਸੇਜ ਆ, ਕਹਿੰਦੇ ਬੁਰਾ ਹਾਲ ਆ ਭਾਅ ਜੀ, ਸਿਆਟਲ ਵਾਲੇ ਕਹਿੰਦੇ ਬਿਜ਼ਨਸ ਬਹੁਤ ਡਾਊਨ ਜਾ ਰਹੇ ਨੇ। ਸੋ ਜੇ ਕਿਸੇ ਨੂੰ ਕੋਈ ਕਿਸੇ ਦਾ ਪੋਜ਼ਿਟਿਵ ਵੀ ਹੋਵੇ ਤਾਂ ਦੱਸਿਓ, ਮੈਂ ਉਹ ਵੀ ਜ਼ਰੂਰ ਪੜ੍ਹ ਦੂੰਗਾ ਜੀ। ਕਹਿੰਦੇ ਹੋਲ ਵਰਲਡ ਐਂਡ 80% ਆਫ ਅਮਰੀਕਨ ਦੁਖੀ ਨੇ ਟਰੰਪ ਤੋਂ। ਇਹ ਵੀ ਵਟਸਐਪ 'ਤੇ ਇੱਕ ਹੋਰ ਮੈਸੇਜ ਆਇਆ, ਐਂਡ ਵੰਸ ਅਗੇਨ ਆਈ ਐਮ ਸੇਇੰਗ ਦਿਸ, ਜੇ ਕਿਸੇ ਕੋਲ ਸੰਕੇਤ ਹੈਗੇ ਨੇ ਵੀ ਲੋਕ ਖੁਸ਼ ਬਹੁਤ ਨੇ ਉੱਥੇ ਟਰੰਪ ਤੋਂ, ਆਈ ਵਿਲ ਗਲੈਡਲੀ ਰੀਡ ਦੈਟ ਮੈਸੇਜ, ਸੋ ਦੈਟ ਜਿਨ੍ਹਾਂ ਨੇ ਇਹ ਗੱਲ ਕੀਤੀ ਸੀ ਵੀ ਆਪਣੇ ਫੈਕਟ ਚੈੱਕ ਕਰ ਲਓ, ਉਹਨਾਂ ਨੂੰ ਇਹ ਨਾ ਲੱਗੇ ਕਿ ਮੈਂ ਪਿਕ ਐਂਡ ਚੂਜ਼ ਕਰਕੇ ਮੈਸੇਜ ਪੜ੍ਹ ਰਿਹਾ। ਇੱਦਾਂ ਦੀ ਕੋਈ ਗੱਲ ਨਹੀਂ ਆ, ਜੇ ਕੋਈ ਮੈਸੇਜ ਆਏਗਾ ਜਿਹੜਾ ਜਿਹੜੀ ਗੱਲ ਮੈਂ ਕੀਤੀ ਹੈ ਜੇ ਉਹਨੂੰ ਕਾਊਂਟਰ ਵੀ ਕਰਦਾ ਹੋਏਗਾ, ਮੈਂ ਪੜ੍ਹ ਦੇਣਾ ਜੀ ਉਹ, ਐਡੀ ਕੀ ਗੱਲ ਆ, ਐਡਾ ਕੋਈ ਇਸ਼ੂ ਨਹੀਂ ਹੈਗਾ। ਜਦੋਂ ਪੀਅਰ ਪੋਲੀਐਫ ਦਾ ਇਲੈਕਸ਼ਨ ਹੋਇਆ ਸੀ, ਉਹਨਾਂ ਨੇ ਕਿੰਨੇ ਹੀ ਆਪਣੇ ਬੰਦੇ ਖੜ੍ਹੇ ਕਰਤੇ ਸੀ ਉਸ ਰਾਈਡਿੰਗ 'ਚ, ਲੌਂਗੈਸਟ ਬੈਲਟ ਕਮੇਟੀ ਵਾਲੇ ਦੁਬਾਰਾ ਤੋਂ ਐਕਟੀਵੇਟ ਹੋ ਰਹੇ ਨੇ। ਸੋ ਕਿਉਂਕਿ ਅਗਲੇ ਮਹੀਨੇ ਬਾਏ ਇਲੈਕਸ਼ਨਸ ਹੋਣੀਆਂ ਨੇ, ਅਤੇ ਉਹਨਾਂ ਨੇ ਇੱਕ ਸੀਟ ਸਪੈਸੀਫਿਕਲੀ ਆਈਡੈਂਟੀਫਾਈ ਕੀਤੀ ਆ, ਉਹ ਕਿਹੜੀ ਸੀਟ ਆ ਉਹਦੇ ਬਾਰੇ ਗੱਲ ਕਰਦੇ ਹਾਂ। ਵਟਸਐਪ 'ਤੇ ਇੱਕ ਮੈਸੇਜ ਆਇਆ ਕਿ $100 ਦਾ ਬੈਰਲ ਹੈ ਇਸ ਵੇਲੇ, ਜੇ ਇੱਕ ਬੈਰਲ ਜੇ ਉਹਦੇ ਨਾਲ, ਕਹਿੰਦੇ ਤੇਲ ਦੀ ਕੀਮਤ ਇਸ ਵੇਲੇ ਗੈਸਲੀਨ ਦੀ ਕੀਮਤ $2.20 ਹੋ ਗਈ ਆ, ਜੇ ਬੈਰਲ $200 ਦਾ ਹੋ ਗਿਆ ਤਾਂ ਕੀ ਤੇਲ ਦੀ ਕੀਮਤ $4.50 ਨੂੰ ਹੋ ਜਾਣੀ ਆ ਗੈਸਲੀਨ। ਦੇਖੋ ਆਈ ਥਿੰਕ ਇਹ ਸਿੱਧਾ ਇਸੇ ਤਰ੍ਹਾਂ ਇਸੇ ਅਨੁਪਾਤ ਦੇ ਵਿੱਚ ਟ੍ਰਾਂਸਲੇਟ ਨਹੀਂ ਹੁੰਦਾ, ਜੋ ਮੇਰੀ ਅੰਡਰਸਟੈਂਡਿੰਗ ਆ, ਅਗੇਨ ਤੁਸੀਂ ਇਹਦੇ ਵਿੱਚ ਗੱਲ ਐਡ ਆਨ ਕਰ ਸਕਦੇ ਹੋ। ਜਿਹੜੀ ਅਸੀਂ ਗੈਸੋਲੀਨ ਇੱਥੇ ਪੰਪ 'ਤੇ ਯੂਜ਼ ਕਰਦੇ ਹਾਂ, ਇਹ ਤਾਂ ਸਾਡੀ ਡੋਮੈਸਟਿਕ ਯੂਜੇਜ ਵਾਸਤੇ, ਜਾਂ ਜਿਹੜਾ ਡੀਜ਼ਲ ਹੈ ਉਹ ਤਾਂ ਲਾਸਟ ਮਾਈਲ ਲੌਜਿਸਟਿਕਸ ਵਾਸਤੇ ਜ਼ਿਆਦਾ ਵਰਤਿਆ ਜਾਂਦਾ, ਚਲੋ ਲੌਂਗ ਹੌਲ ਦੇ ਵਿੱਚ ਵੀ ਟਰੱਕਾਂ 'ਚ ਡੀਜ਼ਲ ਪੈਂਦਾ, ਪਰ ਜਿਹੜਾ ਮੇਨ ਅਸਰ ਪੈਂਦਾ ਜਦੋਂ ਕਰੂਡ ਆਇਲ ਦੀ ਕੀਮਤ ਵੱਧਦੀ ਹੈ, ਸਭ ਤੋਂ ਵੱਡੀ ਕੰਜ਼ਮਪਸ਼ਨ ਕਿੱਥੇ ਹੋ ਰਹੀ ਆ, ਜਿਹੜੇ ਸਮੁੰਦਰੀ ਜਹਾਜ਼ ਨੇ, ਜਿਹੜਾ ਜੈੱਟ ਫਿਊਲ ਹੈ ਉਹਨਾਂ, ਉਹਦੇ ਵਿੱਚ ਇੱਕ ਮੇਜਰ ਸਿਗਨੀਫਿਕੈਂਟ ਚੰਕ ਜਿਹੜੀ ਆਇਲ ਪ੍ਰੋਡਕਸ਼ਨ ਆ ਉੱਥੇ ਕੰਜ਼ਿਊਮ ਹੁੰਦਾ। ਹੋਣਾ ਕੀ ਹੈ ਕਿ ਲਾਗਤ ਜਦੋਂ ਸ਼ਿਪਿੰਗ ਦੀ ਵੱਧ ਗਈ, ਉੱਥੇ ਫਿਊਲ ਸਰਚਾਰਜਿਸ ਲੱਗਣੇ ਸ਼ੁਰੂ ਹੋਏ, ਉਹਦਾ ਅਸਰ ਜਿਹੜਾ ਇੱਥੇ ਗੈਸੋਲੀਨ ਦੀ ਕੀਮਤ ਆ ਇਹ ਜਦੋਂ ਵਧੀ ਤਾਂ ਲੋਕਲ ਜਿਹੜੇ ਸਰਚਾਰਜਿਸ ਨੇ ਉਹ ਲੱਗਣੇ ਸ਼ੁਰੂ ਹੋਣਗੇ। ਨੋ ਡਾਊਟ ਕਿ ਜੇ ਰੱਬ ਨਾ ਕਰੇ ਤੇਲ ਦਾ ਬੈਰਲ $200 ਉੱਤੇ ਪਹੁੰਚ ਜਾਂਦਾ, ਜੋ ਇਰਾਨ ਨੇ ਵਾਰਨਿੰਗ ਦਿੱਤੀ ਹੋਈ ਆ, ਗੈਸ ਦੀਆਂ ਕੀਮਤਾਂ ਵਧਣਗੀਆਂ ਤਾਂ ਸਹੀ, ਪਰ ਗੈਸ ਦੀਆਂ ਕੀਮਤਾਂ ਐਗਜੈਕਟਲੀ ਦੁੱਗਣੀਆਂ ਨਹੀਂ ਹੋਣਗੀਆਂ, ਕਿਉਂਕਿ ਜਿਹੜਾ ਉਹਦਾ ਉਸ ਪੂਰੇ ਬੈਰਲ ਦੇ ਵਿੱਚੋਂ, ਪੂਰੀ ਆਇਲ ਪ੍ਰਾਈਸ ਦੇ ਵਿੱਚੋਂ ਜਿਹੜਾ ਗੈਸੋਲੀਨ ਦਾ ਕੰਪੋਨੈਂਟ ਆ, ਜਿਹੜੀ ਅਸੀਂ ਆਪਣੀ ਗੱਡੀਆਂ ਦੇ ਵਿੱਚ ਗੈਸੋਲੀਨ ਪਾਉਂਦੇ ਹਾਂ, ਉਹਦਾ ਇੱਕ ਛੋਟਾ ਕੰਪੋਨੈਂਟ ਆ, ਇੱਕ ਜਿਹੜਾ ਪੂਰਾ ਜਿਹੜਾ ਤੇਲ ਦਾ ਬੈਰਲ ਹੋਇਆ ਕਰਦਾ। ਸੋ ਇਸ ਕਰਕੇ ਕੀਮਤ ਵਧੇਗੀ ਤਾਂ ਸਹੀ, ਪਰ ਕੀ ਐਗਜੈਕਟਲੀ ਡਬਲ ਹੋਏਗੀ ਉਹਦੇ ਚਾਂਸਿਸ ਘੱਟ ਨੇ। ਵਟਸਐਪ 'ਤੇ ਤੁਹਾਡੇ ਕਈ ਮੈਸੇਜਿਸ ਆ ਰਹੇ ਨੇ ਜੀ, ਟਰੰਪ ਵਾਲੀ ਗੱਲ 'ਤੇ ਹੁਣ ਕਾਫੀ ਮੈਸੇਜਿਸ ਨੇ ਤੁਹਾਡੇ। ਚਲੋ ਅੱਗੇ ਚੱਲ ਕੇ ਇਸ ਬਾਰੇ ਹੋਰ ਗੱਲ ਕਰਦੇ ਹਾਂ, ਅੱਗੇ ਵੀ ਵਧੀਆ ਹੋਰ ਵੀ ਕਈ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਲੌਂਗੈਸਟ ਬੈਲਟ ਕਮੇਟੀ ਵਾਲੇ ਯਾਦ ਨੇ, ਜਦੋਂ ਨਾ ਚਲੋ ਇਹਨਾਂ ਨੇ ਪਹਿਲਾਂ ਜਸਟਿਨ ਟਰੂਡੋ ਦੀ ਸਰਕਾਰ ਵੇਲੇ ਵੀ ਕੁਝ ਬਾਏ ਇਲੈਕਸ਼ਨ ਜਦੋਂ ਹੋਏ ਸੀ ਓਨਟੈਰੀਓ ਦੇ ਇਲਾਕੇ 'ਚ, ਉਦੋਂ ਵੀ ਇਹਨਾਂ ਨੇ ਆਪਣੇ ਬਹੁਤ ਸਾਰੇ ਕੈਂਡੀਡੇਟ ਖੜ੍ਹੇ ਕੀਤੇ ਸੀ, ਉਦੋਂ ਚਲੋ ਇਹਨਾਂ ਦੀ ਥੋੜ੍ਹੀ ਬਹੁਤ ਖਬਰ ਬਣੀ, ਪਰ ਜ਼ਿਆਦਾ ਇਹਨਾਂ ਨੇ ਧਿਆਨ ਉਦੋਂ ਖਿੱਚਿਆ ਜਦੋਂ ਪਿਛਲੇ ਸਾਲ ਫੈਡਰਲ ਇਲੈਕਸ਼ਨ ਹੋਇਆ ਅਪ੍ਰੈਲ 'ਚ, ਪੀਅਰ ਪੋਲੀਐਫ ਦੀ ਰਾਈਡਿੰਗ 'ਚ ਇਹਨਾਂ ਨੇ ਆਪਣੇ ਬੜੇ ਬੰਦੇ ਖੜ੍ਹੇ ਕਰਤੇ ਸੀ, ਅਤੇ ਉਹਦੇ ਕਰਕੇ ਪੀਅਰ ਪੋਲੀਐਫ ਦੀ ਜਿਹੜੀ ਕਾਲਟਨ ਵਾਲੀ ਰਾਈਡਿੰਗ ਸੀ ਜਿੱਥੋਂ ਪੋਲੀਐਫ ਇਲੈਕਸ਼ਨ ਹਾਰ ਗਏ ਸੀ, ਉਹਦੇ ਵਿੱਚ ਹੋਇਆ ਕੀ ਸੀ ਕਿ ਇੰਨੇ ਜ਼ਿਆਦਾ ਮੈਂਬਰ ਉਹਦੇ ਵਿੱਚ ਦਾਖਲ ਹੋ ਗਏ ਸੀ, 91 ਕੈਂਡੀਡੇਟ ਸੀਗੇ ਉਸ ਇਲੈਕਸ਼ਨ 'ਚ, ਅਤੇ 85 ਜਣੇ ਇਸ ਲੌਂਗੈਸਟ ਬੈਲਟ ਕਮੇਟੀ ਦੇ ਮੈਂਬਰ ਸੀਗੇ। ਜਿਹੜੀ ਜਿਹੜਾ ਬੈਲਟ ਪੇਪਰ ਬਣਿਆ ਸੀ ਉਹ ਤਕਰੀਬਨ 1 ਮੀਟਰ ਲੰਬਾ ਬਣ ਗਿਆ ਸੀ, ਜਿਵੇਂ ਚਾਦਰ ਹੁੰਦੀ, ਚਾਦਰ ਜਿੱਡਾ ਬੈਲਟ ਪੇਪਰ ਬਣ ਗਿਆ। ਅਤੇ ਉਹਦੇ ਕਰਕੇ ਸਿਗਨੀਫਿਕੈਂਟ ਡਿਲੇਜ਼ ਹੋਏ ਕਾਲਟਨ ਵਾਲੀ ਰਾਈਡਿੰਗ ਦਾ, ਨਤੀਜਾ ਬੜੀ ਲੇਟ ਆਇਆ ਸੀ। ਇਸੇ ਤਰ੍ਹਾਂ ਦਾ ਕੰਮ ਇਹਨਾਂ ਨੇ ਕੀਤਾ ਜਦੋਂ ਫਿਰ ਪੀਅਰ ਪੋਲੀਐਵ ਬਾਏ ਇਲੈਕਸ਼ਨ ਲੜੇ, ਜਦੋਂ ਐਲਬਰਟਾ ਦੀ ਰਾਈਡਿੰਗ ਬੈਟਲ ਰਿਵਰ ਕਰੋਫੁੱਟ ਵਿਖੇ ਪਿਛਲੇ ਸਾਲ ਦੀ ਅਗਸਤ ਦੇ ਵਿੱਚ ਪੋਲੀਐਵ ਨੇ ਬਾਏ ਇਲੈਕਸ਼ਨ ਲੜਿਆ, ਉਦੋਂ ਇਹਨਾਂ ਨੇ ਤਕਰੀਬਨ ਆਪਣੇ 200 ਕੈਂਡੀਡੇਟ ਖੜ੍ਹੇ ਕਰਤੇ ਸੀ ਉਸ ਇਲੈਕਸ਼ਨ ਦੇ ਵਿੱਚ। 214 ਉਮੀਦਵਾਰ ਇੱਕੋ ਰਾਈਡਿੰਗ ਦੇ ਵਿੱਚ ਐਮ ਪੀ ਬਣਨ ਵਾਸਤੇ 214 ਉਮੀਦਵਾਰ ਹੋ ਗਏ ਸੀ। ਉਦੋਂ ਤਾਂ ਇਲੈਕਸ਼ਨ ਕੈਨੇਡਾ ਨੇ ਸਗੋਂ ਇਹ ਵੀ ਕਹਿਤਾ, ਕਹਿੰਦੇ ਅਸੀਂ ਬੈਲਟ ਨਹੀਂ ਪ੍ਰਿੰਟ ਕਰਨਾ, ਇੰਨਾ ਲੰਮਾ ਬੈਲਟ ਪ੍ਰਿੰਟ ਕਰਨਾ ਸਾਡੀ ਮਸ਼ੀਨ ਉਹਨੂੰ ਜਜ਼ਬ ਨਹੀਂ ਕਰ ਸਕਦੀ, ਉਹਦੇ ਕਰਕੇ ਸਮੱਸਿਆਵਾਂ ਵਧਣਗੀਆਂ। ਜਦੋਂ ਅਗਸਤ ਦੇ ਵਿੱਚ ਹਵਾਈ ਇਲੈਕਸ਼ਨ ਹੋਇਆ ਜਿਹਦੇ 'ਚ ਪੀਅਰ ਪੋਲੀਐਵ ਜਿੱਤ ਕੇ ਵਾਪਸ ਹਾਊਸ ਆਫ ਕਾਮਨਸ ਆਏ, ਉਦੋਂ ਇਲੈਕਸ਼ਨ ਕੈਨੇਡਾ ਨੇ ਇਹ ਕਹਿਤਾ ਸੀ ਵੀ ਜਿਹੜੇ ਵੋਟ ਪਾਉਣ ਆਉਣਗੇ ਉਹ ਕੈਂਡੀਡੇਟ ਦਾ ਨਾਮ ਲਿਖ ਦੇਣ ਜਾਂ ਪਾਰਟੀ ਦਾ ਨਾਮ ਲਿਖ ਦੇਣ, ਵੀ ਅਸੀਂ ਉਹ ਫਿਲ ਇਨ ਬੈਲਟ ਹੋਏਗਾ, ਉਹ ਮਾਰਕ ਕਰਨ ਵਾਲਾ ਬੈਲਟ ਨਹੀਂ ਹੋਏਗਾ, ਕਿਉਂਕਿ ਜੇ ਮਾਰਕ ਕਰਨ ਵਾਲਾ ਬੈਲਟ ਬਣਾਉਣ ਲੱਗੇ ਤਾਂ 214 ਕੈਂਡੀਡੇਟਸ ਦੀ ਸੂਚੀ ਉਹਦੇ ਵਿੱਚ ਬਣਾਉਣੀ ਪੈਣੀ ਆ। ਸੋ ਇਹ ਗੱਲ ਪਿਛਲੇ ਹੁਣ ਜੇ ਜ਼ਿਆਦਾ ਨਹੀਂ ਤਾਂ 1.5 ਸਾਲ ਤੋਂ ਤਾਂ ਚੱਲ ਹੀ ਰਹੀ ਆ ਕਿ ਲੋਂਗੈਸਟ ਬੈਲਟ ਕਮੇਟੀ ਵਾਲਿਆਂ ਦਾ ਕਰੀਏ ਕੀ। ਜਿਹੜਾ ਹੁਣ ਬਾਏ ਇਲੈਕਸ਼ਨ ਹੋਣੇ ਨੇ, 3 ਬਾਏ ਇਲੈਕਸ਼ਨ 13 ਅਪ੍ਰੈਲ ਨੂੰ, ਅਤੇ 13 ਅਪ੍ਰੈਲ ਨੂੰ ਹੋਣ ਵਾਲੇ ਬਾਏ ਇਲੈਕਸ਼ਨ ਵਾਸਤੇ ਨੋਮੀਨੇਸ਼ਨ ਡੈਡਲਾਈਨ ਹੈ 23 ਮਾਰਚ, ਅਤੇ ਲੋਂਗੈਸਟ ਬੈਲਟ ਕਮੇਟੀ ਵਾਲਿਆਂ ਨੇ ਜਿਹੜੀ ਰਾਈਡਿੰਗ ਐਤਕੀ ਹੀ ਆਈਡੈਂਟੀਫਾਈ ਕੀਤੀ ਆ ਜਿੱਥੇ ਇਹਨਾਂ ਨੇ ਖੋਰੂ ਪਾਉਣਾ, ਉਹ ਹੈਗੀ ਆ ਕਿਊਬੈਕ ਵਾਲੀ ਟੈਰਾਬੋਨ ਦੀ ਰਾਈਡਿੰਗ, ਉਹੀ ਰਾਈਡਿੰਗ ਜਿੱਥੇ ਕਿ 1 ਵੋਟ ਦੇ ਫਰਕ ਨਾਲ ਲਿਬਰਲ ਉਮੀਦਵਾਰ ਜਿੱਤ ਗਏ ਸਨ। ਫਿਰ ਬਾਅਦ 'ਚ ਪਤਾ ਲੱਗਾ ਕਿ ਡਾਕ ਰਾਹੀਂ ਭੇਜੀ ਗਈ 1 ਵੋਟ, 1 ਵੋਟਰ ਨੂੰ ਜਿਹੜੀ ਵਾਪਸ ਆਈ, ਉਹਨਾਂ ਨੇ ਬਲੌਕ ਕਿਊਬੈਕਵਾ ਦੇ ਕੈਂਡੀਡੇਟ ਨੂੰ ਆਪਣੀ ਵੋਟ ਪਾਈ ਸੀ, ਅਤੇ ਉਹ ਵੋਟ ਉਹਨਾਂ ਦੀ ਇਸ ਕਰਕੇ ਦਰਜ ਨਾ ਹੋ ਸਕੀ ਕਿਉਂਕਿ ਇਲੈਕਸ਼ਨਸ ਕੈਨੇਡਾ ਦੇ ਅਧਿਕਾਰੀ ਨੇ ਐਨਵਲੋਪ ਦੇ ਉੱਪਰ ਗਲਤ ਪੋਸਟਲ ਕੋਡ ਪ੍ਰਿੰਟ ਕਰ ਦਿੱਤਾ ਸੀ, ਜਿਸ ਕਰਕੇ ਉਸ ਵੋਟਰ ਦੀ ਵੋਟ ਦਰਜ ਨਾ ਹੋ ਸਕੀ। ਅਤੇ ਜੇ ਉਹ ਵੋਟ ਦਰਜ ਹੋ ਜਾਂਦੀ ਤਾਂ ਫਿਰ ਕਲੀਅਰਲੀ ਜਿਹੜਾ ਉਹ ਇਲੈਕਸ਼ਨ ਸੀ ਉਹ ਟਾਈ ਹੋ ਜਾਣਾ ਸੀ। ਸੋ ਇਸ ਕਰਕੇ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਫੈਸਲਾ ਸੁਣਾਇਆ, ਤੁਹਾਡੇ ਨਾਲ ਪੂਰੀ ਡਿਟੇਲ 'ਚੋਂ ਗੱਲ ਸਾਂਝੀ ਕੀਤੀ ਆ ਕਿ ਉਹ ਫੈਸਲਾ ਉਹਨਾਂ ਦਾ ਕੀ ਸੀ, ਅਤੇ ਜਿਸ ਕਰਕੇ ਹੁਣ ਟੈਰਾਬੋਨ ਦੇ ਵਿੱਚ ਵੀ ਬਾਏ ਇਲੈਕਸ਼ਨ ਹੋਣਾ। ਸੋ ਲੋਂਗੈਸਟ ਬੈਲਟ ਕਮੇਟੀ ਵਾਲਿਆਂ ਨੇ ਟੈਰਾਬੋਨ ਦੀ ਰਾਈਡਿੰਗ ਆਈਡੈਂਟੀਫਾਈ ਕੀਤੀ ਆ ਵੀ ਅਸੀਂ ਇੱਥੇ ਆਪਣੇ ਉਮੀਦਵਾਰ ਖੜ੍ਹੇ ਕਰਾਂਗੇ। ਹੁਣ ਕਿਸੇ ਵੀ ਉਮੀਦਵਾਰ ਨੂੰ ਆਪਣੀ ਨੋਮੀਨੇਸ਼ਨ ਭਰਨ ਦੇ ਲਈ 100 ਹਸਤਾਖਰ ਚਾਹੀਦੇ ਹੁੰਦੇ ਨੇ ਲੋਕਲ ਰੈਜੀਡੈਂਟਸ ਤੋਂ, ਕਿ ਜੇ ਰਾਈਡਿੰਗ ਦੇ ਵਿੱਚ, ਇਹ ਫੈਡਰਲ ਰੂਲਸ ਇਹ ਨੇ, ਜੇ ਰਾਈਡਿੰਗ ਦੇ ਵਿੱਚ ਰਹਿੰਦੇ 100 ਬੰਦੇ ਹਸਤਾਖਰ ਕਰਕੇ ਤੁਹਾਨੂੰ ਦੇ ਦਿੰਦੇ ਨੇ, ਤੁਹਾਨੂੰ ਸਪੋਰਟ ਕਰਦੇ ਨੇ, ਤਾਂ ਤੁਸੀਂ ਆਪਣੀ ਨੋਮੀਨੇਸ਼ਨ ਦੇ ਕਾਗਜ਼ ਭਰ ਸਕਦੇ ਹੋ। ਆਫਕੋਰਸ ਕੁਝ ਹੋਰ ਸ਼ਰਤਾਂ ਵੀ ਨੇ, ਪਰ ਇਹ 100 ਹਸਤਾਖਰ ਇਕੱਠੀ ਕਰਨ ਵਾਲੀ ਸ਼ਰਤ ਇੱਕ ਵੱਡੀ ਸ਼ਰਤ ਆ। ਇਸ ਵੇਲੇ ਐਕਟਿਵਲੀ ਟੈਰਾਬੋਨ ਦੀ ਰਾਈਡਿੰਗ ਦੇ ਵਿੱਚ ਲੋਂਗੈਸਟ ਬੈਲਟ ਕਮੇਟੀ ਵੱਲੋਂ ਇਹ ਅਜਿਹਾ ਕੀਤਾ ਜਾ ਰਿਹਾ। ਅਤੇ ਪਿਛਲੇ ਸਮੇਂ ਦੇ ਵਿੱਚ ਜਦੋਂ ਇਹ ਸਵਾਲ ਉੱਠਿਆ ਕਿ ਇਹਨਾਂ ਨੂੰ ਟੈਕਲ ਕਰੀਏ ਅਤੇ ਕਰੀਏ ਕਿਵੇਂ, ਉਦੋਂ ਜਿਹੜੇ ਕੈਨੇਡਾ ਦੇ ਚੀਫ ਇਲੈਕਟੋਰਲ ਆਫਿਸਰ ਨੇ ਸਟੀਵਨ ਪਰੋ, ਉਹਨਾਂ ਨੇ ਇਹ ਸੁਝਾਅ ਦਿੱਤਾ ਸੀ ਕਿ ਜਿਹੜੇ ਇਹ 100 ਸਿਗਨੇਚਰ ਹੁੰਦੇ ਨੇ, ਇਹ ਇੱਦਾਂ ਨਾ ਹੋਵੇ ਕਿ ਇੱਕੋ ਵਿਅਕਤੀ ਵੱਖੋ ਵੱਖਰੇ ਉਮੀਦਵਾਰਾਂ ਨੂੰ ਉਹਨਾਂ ਦੀ ਪਟੀਸ਼ਨ 'ਤੇ ਸਾਈਨ ਕਰਕੇ ਦੇ ਦੇਵੇ, ਕਿ ਇੱਕ ਰੈਜ਼ੀਡੈਂਟ ਇੱਕੋ ਕੈਂਡੀਡੇਟ ਦੇ ਹੱਕ ਵਿੱਚ ਸਾਈਨ ਕਰ ਸਕਦਾ। ਉਹ ਜਿਹੜਾ ਮਾਮਲਾ ਸੀ ਉਹ ਅਜੇ ਤੱਕ ਲਾਗੂ ਹੋ ਨਹੀਂ ਸਕਿਆ, ਕੁਝ ਹੋਰ ਚੈੱਕਸ ਐਂਡ ਬੈਲੈਂਸਿਸ ਜ਼ਰੂਰ ਲਾਗੂ ਕੀਤੇ ਨੇ, ਪਰ ਆ 100 ਸਿਗਨੇਚਰਸ ਕਿ ਯੂਨੀਕ ਸਿਗਨੇਚਰਸ ਹੋਣ, ਉਹ ਵਾਲਾ ਜਿਹੜਾ ਰੂਲ ਆ ਉਹ ਲਾਗੂ ਹੋ ਨਹੀਂ ਸਕਿਆ, ਕਿਉਂਕਿ ਕਈ ਜਿਹੜੇ ਸਿਵਲ ਲਿਬਰਟੀਜ਼ ਗਰੁੱਪਸ ਨੇ, ਬਾਕੀ ਡੈਮੋਕ੍ਰੇਸੀ ਵਾਚਰਸ ਨੇ, ਉਹਨਾਂ ਦਾ ਇਹ ਕਹਿਣਾ ਵੀ ਜੇ ਇੱਦਾਂ ਹੋ ਗਿਆ ਫਿਰ ਤਾਂ ਕਈ ਜਿਹੜੇ ਇੰਡੀਪੈਂਡੈਂਟ ਉਮੀਦਵਾਰ ਨੇ ਜਿਨ੍ਹਾਂ ਨੂੰ ਕਿਸੇ ਪਾਰਟੀ ਦੀ ਬੈਕਿੰਗ ਨਹੀਂ ਹੁੰਦੀ, ਉਹਨਾਂ ਵਾਸਤੇ ਬੜਾ ਮੁਸ਼ਕਲ ਹੋ ਜਾਏਗਾ ਇਲੈਕਟੋਰਲ ਪ੍ਰੋਸੈਸ ਦੇ ਵਿੱਚ ਹਿੱਸਾ ਲੈਣਾ, ਕਿ ਉਹ ਨਾਮਜ਼ਦਗੀ ਦੇ ਪੇਪਰ ਹੀ ਨਹੀਂ ਭਰ ਸਕਣਗੇ ਕਿਉਂਕਿ ਉਹਨਾਂ ਨੂੰ 100 ਸਿਗਨੇਚਰ ਨਹੀਂ ਮਿਲਣੇ। ਇਸ ਕਰਕੇ ਨਹੀਂ ਮਿਲਣੇ ਕਿਉਂਕਿ ਤੁਸੀਂ ਸ਼ਰਤ ਇਹ ਲਾ ਦੇਣੀ ਆ ਕਿ ਕਿਸੇ ਵੀ ਰਾਈਡਿੰਗ ਦੇ ਵਿੱਚ ਰਹਿਣ ਵਾਲਾ ਰੈਜ਼ੀਡੈਂਟ ਵੋਟਰ ਇੱਕੋ ਉਮੀਦਵਾਰ ਦੇ ਹੱਕ ਵਿੱਚ ਉਹਦੇ ਨੋਮੀਨੇਸ਼ਨ ਪੇਪਰ 'ਤੇ ਉਹਨੂੰ ਐਂਡੋਰਸ ਕਰ ਸਕਦਾ। ਸੋ ਅਜਿਹਾ ਹੋ ਨਹੀਂ ਸਕਿਆ। ਹੁਣ ਲੱਗੇ ਆ ਵੀ 100 ਸਿਗਨੇਚਰ ਅਸੀਂ ਇਕੱਠੇ ਕਰਨੇ ਆ, ਕਿੰਨੇ ਕੁ ਆਪਣੇ ਮੈਂਬਰ ਫੀਲਡ ਕਰਨਗੇ ਇਲੈਕਸ਼ਨ ਦੇ ਵਿੱਚ, ਇਹ ਦੇਖਣਾ ਹੋਏਗਾ। ਪਰ ਟੈਰਾਬੋਨ ਵਾਲੀ ਰਾਈਡਿੰਗ 'ਚ ਇੱਕ ਗੱਲ ਪੱਕੀ ਆ, ਉਹ ਵੈਸੇ ਬਲੌਕ ਕਿਊਬੈਕਵਾ ਦੀ ਸੇਫ ਸੀਟ ਆ, ਅਤੇ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਲਿਬਰਲ ਉਮੀਦਵਾਰ 1 ਵੋਟ ਦੇ ਫਰਕ ਤੋਂ ਜਿੱਤੇ ਸੀ, ਉਹ ਵੀ ਜਿਹੜਾ ਇਲੈਕਸ਼ਨ ਆ ਸੁਪਰੀਮ ਕੋਰਟ ਨੇ ਕਰਤਾ ਰੱਦ। ਟੈਰਾਬੋਨ ਦੀ ਰਾਈਡਿੰਗ 'ਚ ਲੋਂਗੈਸਟ ਬੈਲਟ ਕਮੇਟੀ ਦੇ ਜ਼ਿਆਦਾ ਮੈਂਬਰਾਂ ਦੀ ਗਿਣਤੀ ਹੋ ਸਕਦਾ ਲਿਬਰਲ ਪਾਰਟੀ ਨੂੰ ਫਾਇਦਾ ਦੇ ਦੇਵੇ, ਹੋ ਸਕਦਾ, ਕੋਈ ਪੱਕਾ ਨਹੀਂ ਹੈ ਇਹ, ਪਰ ਦੇਰ ਇਜ਼ ਅ ਪੋਸੀਬਿਲਿਟੀ। ਅਤੇ ਜੇ ਲਿਬਰਲ ਪਾਰਟੀ 13 ਅਪ੍ਰੈਲ ਨੂੰ ਹੋਣ ਵਾਲੇ 3 ਬਾਏ ਇਲੈਕਸ਼ਨ ਜਿੱਤ ਜਾਂਦੀ ਆ, ਤਾਂ ਫਿਰ ਮੈਜੋਰਿਟੀ ਵਾਸਤੇ ਚਾਹੀਦੀਆਂ ਨੇ 172 ਸੀਟਾਂ, ਇਹਨਾਂ ਦੀਆਂ ਹੋ ਜਾਣਗੀਆਂ 173, ਸੋ ਥੋੜ੍ਹਾ ਜਿਹਾ ਵਿਗਲ ਰੂਮ ਮਿਲ ਜਾਏਗਾ। 3 ਬਾਏ ਇਲੈਕਸ਼ਨਾਂ ਦੇ ਵਿੱਚੋਂ 2 ਬਾਏ ਇਲੈਕਸ਼ਨ ਜਿਹੜੇ ਹੈਗੇ ਨੇ ਓਨਟੈਰੀਓ ਦੇ ਵਿੱਚ, ਜਿਹੜੀ ਇੱਕ ਕ੍ਰਿਸਟੀਆ ਫਰੀਲੈਂਡ ਦੀ ਪੁਰਾਣੀ ਸੀਟ ਅਤੇ ਦੂਜੀ ਬਿੱਲ ਬਲੇਅਰ ਵਾਲੀ ਸੀਟ, ਉਹ ਲਿਬਰਲਸ ਦੀ ਸੇਫ ਰਾਈਡਿੰਗਸ ਮੰਨੀਆਂ ਜਾਂਦੀਆਂ ਨੇ। ਉਹਨਾਂ ਦੇ ਵਿੱਚ ਲੋਂਗੈਸਟ ਬੈਲਟ ਕਮੇਟੀ ਵੱਲੋਂ ਕੋਈ ਇਸ ਤਰ੍ਹਾਂ ਦੀ ਜਿਹੜੀ ਦਖਲ ਅੰਦਾਜ਼ੀ ਆ ਉਹ ਨਹੀਂ ਕੀਤੀ ਜਾ ਰਹੀ, ਪਰ ਉਹ ਦਖਲ ਅੰਦਾਜ਼ੀ ਜੇ ਕਰ ਰਹੇ ਨੇ ਤਾਂ ਟੈਰਾ ਬੋਨ ਵਾਲੀ ਰਾਈਡਿੰਗ ਦੇ ਵਿੱਚ। ਸੋ ਦੇਖਦੇ ਹਾਂ ਕਿੰਨੇ ਕੁ ਆਪਣੇ ਉਹ ਉਮੀਦਵਾਰ ਨੇ ਜਿਹੜੇ ਉੱਥੇ ਖੜ੍ਹੇ ਕਰ ਪਾਉਂਦੇ ਨੇ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 'ਤੇ ਸਵੇਰ ਵਾਲਾ ਸ਼ੋਅ। ਇੱਕ ਵਟਸਐਪ 'ਤੇ ਮੈਸੇਜ ਆਇਆ, ਕੱਲ੍ਹ ਵੀ ਸੁਨੇਹਾ ਆਇਆ ਸੀ, ਆਈ ਥਿੰਕ ਉਹ ਟਰੰਪ ਵਾਲੀ ਗੱਲ ਨਾਲ ਜੁੜਦੀ ਗੱਲ ਆ। ਕਹਿੰਦੇ ਬਾਈਡਨ ਨਾਲ ਕਿਸੇ ਨੂੰ ਇਸ਼ੂ ਨਹੀਂ ਸੀ ਜਦੋਂ ਇਨਫਲੇਸ਼ਨ ਇੰਨੀ ਵੱਧ ਗਈ ਸੀ, 8% ਇੰਟਰਸਟ ਰੇਟ ਸੀ, 200 ਬਿਲੀਅਨ ਵੇਸਟ ਹੋਇਆ ਯੂਕਰੇਨ 'ਚ, ਗੈਸ ਵੀ ਤਕਰੀਬਨ $2.5 ਨੂੰ ਪਹੁੰਚ ਗਈ ਸੀ। ਕਹਿੰਦੇ ਨੋ ਚੈੱਕਸ ਐਂਡ ਬੈਲੈਂਸਿਸ ਐਟ US ਕਰੋਸਿੰਗਸ, ਵਿਜ਼ਟਰ ਵੀਜ਼ਾ ਪੀਪਲ ਵਰ ਡਰਾਈਵਿੰਗ ਟਰੱਕਸ, ਮੈਨੀ ਇਨੋਸੈਂਟ ਪੀਪਲ ਕਿਲਡ। ਕਹਿੰਦੇ ਸ਼ੋਰ ਟਰੰਪ ਇਜ਼ ਬੈਡ, ਕਹਿੰਦੇ ਪਰ ਟਰੰਪ ਨੇ, ਟਰੰਪ ਤੋਂ ਇਸ ਕਰਕੇ ਕਈ ਲੋਕ ਖੁਸ਼ ਵੀ ਹੈਗੇ ਨੇ। ਯਾ ਵੈਲ ਯਾ ਆਈ ਮੀਨ ਦੈਟਸ ਐਨ ਆਨ ਗੋਇੰਗ। ਟਰੰਪ ਨੂੰ ਚੁਣ ਕੇ ਕਿਉਂ ਲਿਆਏ ਸੀ ਯਾਰ, ਚੁਣ ਕੇ ਤਾਂ ਇਸ ਕਰਕੇ ਲਿਆਏ ਸੀ ਵੀ ਅਮਰੀਕਾ ਦੇ ਉੱਪਰ ਧਿਆਨ ਦੇਵਾਂਗੇ, ਅਸੀਂ ਅਮਰੀਕਾ ਤੋਂ ਬਾਹਰ ਕਿਸੇ ਜੰਗ ਦੇ ਵਿੱਚ ਹਿੱਸਾ ਨਹੀਂ ਲੈਣਾ। ਪਰ ਜਿਹੜੇ ਵਾਅਦੇ ਕਰਕੇ ਟਰੰਪ ਆਏ ਸੀ, ਉਹਨਾਂ ਵਾਅਦਿਆਂ ਦੇ ਉੱਪਰ ਟਰੰਪ ਖਰੇ ਨਹੀਂ ਉੱਤਰ ਰਹੇ, ਇਹ ਗੱਲ ਤਾਂ ਮੰਨਣੀ ਪੈਣੀ ਹੈ ਨਾ। ਮੇਨ ਵਾਅਦੇ ਕੀ ਸੀ ਕਿ ਇਮੀਗ੍ਰੇਸ਼ਨ ਕੰਟਰੋਲ ਕਰਾਂਗੇ, ਇਮੀਗ੍ਰੇਸ਼ਨ ਕੰਟਰੋਲ ਇਸ ਹਿਸਾਬ ਦੀ ਕੀਤੀ ਕਿ ਆਈਸ ਏਜੰਟਸ ਨੂੰ ਲੈ ਕੇ ਜੋ ਹਾਲਾਤ ਮਿਨੀਐਪੋਲਿਸ 'ਚ ਪੈਦਾ ਹੋਏ ਉਹਦੇ ਕਰਕੇ ਟਰੰਪ ਦੇ ਕਈ ਸਮਰਥਕ ਉਹਨਾਂ ਦੇ ਖਿਲਾਫ ਹੋ ਗਏ, ਜਦੋਂ 2 ਅਮਰੀਕਨਾਂ ਦੀ ਵੀ ਉੱਥੇ ਮੌਤ ਹੋ ਗਈ ਸੀ। ਫਿਰ ਜੇ ਇਕੋਨਮੀ ਵਾਲਾ ਪਹਿਲੂ ਸੀ ਵੀ ਇਕੋਨਮੀ ਵਧੀਆ ਕਰਾਂਗੇ, ਤਾਂ ਇਕੋਨਮੀ ਦੇ ਵਿੱਚ ਵੀ ਟੈਰਿਫਸ ਕਰਕੇ ਜੋ ਸਟ੍ਰੇਨ ਪਿਆ। ਤੀਜੀ ਗੱਲ ਸੀਗੀ ਕਿ ਬਾਹਰਲੀਆਂ ਜੰਗਾਂ ਦੇ ਵਿੱਚ ਹਿੱਸਾ ਨਹੀਂ ਲੈਣਾ, ਅਮਰੀਕਾ ਦੇ ਪੈਸੇ ਅਮਰੀਕਨਾਂ ਦੇ ਖਰਚੇ ਜਾਣਗੇ, ਬਾਹਰਲੇ ਕੌਨਫਲਿਕਟਸ 'ਤੇ ਨਹੀਂ, ਆਹ ਹੁਣ ਇਰਾਨ 'ਚ ਦੇਖ ਲਓ ਕੀ ਹੋ ਰਿਹਾ। ਸੋ ਕਈ ਵਾਰੀ ਇਹ ਹੁੰਦਾ ਕਿ ਜਿਹੜੇ ਤੁਹਾਡੇ ਵੱਲੋਂ ਕੀਤੇ ਗਏ ਚੰਗੇ ਕੰਮ ਵੀ ਹੁੰਦੇ ਨੇ, ਸਾਰਾ ਕੁਝ ਟੋਟੈਲਿਟੀ ਦੇ ਵਿੱਚ ਦੇਖਿਆ ਜਾਂਦਾ ਨਾ, ਕਿ ਜਿਹੜੇ ਕੰਮਾਂ ਤੋਂ ਲੋਕ ਜੇ ਖੁਸ਼ ਸੀਗੇ ਵੀ ਉਹ ਹੁਣ ਤੰਗ ਕਿਹੜੀਆਂ ਚੀਜ਼ਾਂ ਕਰਕੇ ਅਤੇ ਕਿਸ ਲੈਵਲ ਤੱਕ ਹੋ ਗਏ ਅਤੇ ਅਨਸਰਟਨਟੀ ਕਿੰਨੀ ਹੋ ਗਈ ਆ। ਸਿਰਫ ਉਹ ਜਦੋਂ ਰਿਪੋਰਟ ਕਾਰਡ ਹੁੰਦਾ, ਰਿਪੋਰਟ ਕਾਰਡ 'ਚ ਫਿਰ ਟੋਟਲ ਨੰਬਰ ਤਾਂ ਹੀ ਉਹ ਥੱਲੇ ਦਿੱਤੇ ਜਾਂਦੇ ਆ ਨਾ, ਵੀ ਤੁਹਾਡੀ ਪਰਸੈਂਟੇਜ ਕਿੰਨੀ ਆ, ਪਰਸੈਂਟੇਜ ਦੇ ਆਧਾਰ 'ਤੇ ਹੁੰਦਾ ਵੀ ਤੁਹਾਡਾ ਰੈਂਕ ਕੀ ਆ। ਇੱਕ ਕਿਸੇ ਸਬਜੈਕਟ ਤੁਸੀਂ ਜੇ ਟੋਪ ਕਰ ਵੀ ਗਏ, ਜੇ ਬਾਕੀਆਂ 'ਚ ਫਾਡੀ ਨਿਕਲੇ, ਤਾਂ ਫਿਰ ਰਿਪੋਰਟ ਕਾਰਡ ਦੀ ਜਿਹੜੀ ਰਿਪੋਰਟ ਆ ਉਹੀ ਹੁੰਦਾ ਵੀ ਬੰਦਾ ਫੇਲ ਹੋ ਗਿਆ। ਇੱਕ ਬੜਾ ਰੈਲੇਵੈਂਟ ਸਵਾਲ, ਐਂਡ ਥੈਂਕ ਯੂ ਫੋਰ ਦਿਸ ਕੁਐਸਚਨ, ਕਿ ਜਿਹੜਾ ਇਹ ਲੋਂਗੈਸਟ ਬੈਲਟ ਕਮੇਟੀ ਵਾਲੇ ਹੈਗੇ ਨੇ, ਇਹਨਾਂ ਦਾ ਮਕਸਦ ਕੀ ਆ? ਇਹਨਾਂ ਦਾ ਮਕਸਦ ਇਹ ਆ, ਇਹ ਇੱਕ ਪ੍ਰੋਟੈਸਟ ਗਰੁੱਪ ਹੈ ਜਿਹੜੇ ਚਾਹੁੰਦੇ ਨੇ ਕਿ ਇਲੈਕਸ਼ਨਸ ਦੇ ਜਿਹੜੇ ਰੂਲਸ ਨੇ ਉਹ ਆਮ ਜਨਤਾ ਦਾ ਇੱਕ ਐਡਵਾਈਜ਼ਰੀ ਗਰੁੱਪ ਹੋਵੇ, ਇੱਕ ਓਵਰਸਾਈਟ ਪੈਨਲ ਹੋਵੇ, ਉਹਨਾਂ ਵੱਲੋਂ ਰੂਲਸ ਨਿਰਧਾਰਿਤ ਕੀਤੇ ਜਾਣ। ਜਦੋਂ ਪੋਲੀਟੀਸ਼ੀਅਨਸ ਇਲੈਕਸ਼ਨਸ ਦੇ ਰੂਲਸ ਖੁਦ ਡਿਸਾਈਡ ਕਰਦੇ ਨੇ, ਜਦੋਂ ਉਹ ਲੈਜਿਸਲੇਟਿਵ ਅਸੈਂਬਲੀ ਜਾਂ ਫਿਰ ਹਾਊਸ ਆਫ ਕਾਮਨਸ ਦੇ ਵਿੱਚ ਰੂਲਸ ਡਿਸਾਈਡ ਕੀਤੇ ਜਾਂਦੇ ਨੇ, ਇਹਨਾਂ ਦਾ ਤਰਕ ਇਹ ਹੈ ਕਿ ਪੋਲੀਟੀਸ਼ੀਅਨਸ ਦਾ ਉਹਦੇ ਵਿੱਚ ਕੌਨਫਲਿਕਟ ਆਫ ਇੰਟਰਸਟ ਹੈ, ਕਿ ਜਿਹੜੀ ਪ੍ਰਣਾਲੀ ਦੇ ਰਾਹੀਂ ਪੋਲੀਟੀਸ਼ੀਅਨ ਚੁਣ ਕੇ ਆਉਣਗੇ, ਉਸ ਪ੍ਰਣਾਲੀ ਦੇ ਉੱਪਰ, ਉਹਦੇ ਕਾਨੂੰਨਾਂ ਉੱਪਰ ਜਿਹੜਾ ਕਾਬੂ ਹੈ ਉਹ ਪੋਲੀਟੀਸ਼ੀਅਨਸ ਦਾ ਨਹੀਂ ਹੋਣਾ ਚਾਹੀਦਾ, ਉਹਦੇ ਵਿੱਚ ਸਿਵਿਲੀਅਨ ਓਵਰਸਾਈਟ ਹੋਣੀ ਚਾਹੀਦੀ ਆ। ਸੋ ਲੋਂਗੈਸਟ ਬੈਲਟ ਕਮੇਟੀ ਵਾਲਿਆਂ ਦਾ ਮਕਸਦ ਇਹ ਆ, ਪਰ ਇਹਨਾਂ ਦੇ ਪ੍ਰੋਟੈਸਟ ਦਾ ਤਰੀਕਾ ਇਹ ਆ, ਇਹ ਚਾਹੁੰਦੇ ਨੇ ਵੀ ਡੈਮੋਕ੍ਰੇਸੀ ਮਜ਼ਬੂਤ ਹੋਵੇ, ਪਰ ਜਿਸ ਤਰੀਕੇ ਨਾਲ ਪ੍ਰੋਟੈਸਟ ਕਰਦੇ ਨੇ ਮੈਨੂੰ ਤਾਂ ਇੰਝ ਲੱਗਦਾ ਵੀ ਡੈਮੋਕ੍ਰੇਸੀ ਸਗੋਂ ਉਹਦੇ ਨਾਲ ਹੋਰ ਕਮਜ਼ੋਰ ਹੋ ਜਾਂਦੀ ਆ। ਤੁਸੀਂ ਕੀ ਸੋਚਦੇ ਹੋ? ਚਲੋ, ਸਿੰਘ ਸਾਹਿਬ ਦਾ ਮੈਸੇਜ ਆ, ਉਹ ਕਹਿੰਦੇ ਯੂਅਰ ਫੈਕਟਸ ਆਰ ਵੈਰੀ ਲੋ ਸਰ। ਠੀਕ ਆ ਸਿੰਘ ਸਾਹਿਬ, ਦੈਟਸ ਗੁੱਡ, ਥੈਂਕ ਯੂ। ਇੱਕ ਦੂਜੇ ਤੋਂ ਸਿੱਖੀ ਜਾਂਦੇ ਹਾਂ, ਦਿਮਾਗ ਓਪਨ ਰੱਖੀਏ, ਮੈਂ ਵੀ ਮਾਇੰਡ ਓਪਨ ਰੱਖਦਾ, ਤੁਸੀਂ ਵੀ ਮਾਇੰਡ ਓਪਨ ਰੱਖੋ। ਹਜੇ ਦੇਖੋ ਕਿਹੜੇ ਭਾਅ ਬੀਤਦੀ ਆ, ਜਿਸ ਹਿਸਾਬ ਨਾਲ ਜੋ ਕੁਝ ਚੱਲਦਾ ਪਿਆ, ਥਿੰਗਸ ਆਰ ਨਾਟ ਗੋਇੰਗ ਇਨ ਦਾ ਰਾਈਟ ਡਾਇਰੈਕਸ਼ਨ, ਬਸ ਮੈਂ ਇੰਨਾ ਹੀ ਕਹਿ ਸਕਦਾ। ਵਟਸਐਪ 'ਤੇ ਤੁਹਾਡੇ ਹੋਰ ਵੀ ਕਈ ਮੈਸੇਜਿਸ ਨੇ ਜੀ, ਸਾਰਿਆਂ ਦਾ ਸਵਾਗਤ ਕਰਦੇ ਹਾਂ। 6047079 15 ਸਾਡਾ ਵਟਸਐਪ ਦਾ ਨੰਬਰ ਆ। ਇੱਕ ਨਾ ਕੈਲਕੂਲੇਸ਼ਨ ਕਰਕੇ ਭੇਜੀ ਹੈ ਸਾਡੇ ਸੁਣਨ ਵਾਲਿਆਂ ਨੇ, ਕਿ ਜੇ $100 ਦਾ ਬੈਰਲ ਹੈ ਅਤੇ ਉਹਦੇ ਕਰਕੇ ਤੇਲ ਦੀ ਕੀਮਤ ਹੈ $2, ਅਤੇ ਜੇ $200 ਦਾ ਬੈਰਲ ਹੋਇਆ ਤਾਂ ਉਹਦੇ ਨਾਲ ਕੀ ਫਰਕ ਪਏਗਾ? ਸੋ ਉਹੀ ਜਿਹੜੀ ਮੈਂ ਗੱਲ ਕਰ ਰਿਹਾ ਸੀ, ਮੈਂ ਥੈਂਕ ਯੂ ਸੁਣਨ ਵਾਲਿਆਂ ਨੇ ਪ੍ਰੋਪਰ ਕੈਲਕੂਲੇਸ਼ਨ ਕਰਕੇ ਭੇਜੀ ਆ, ਕਿ ਜਿਹੜੀ ਗੈਸੋਲੀਨ ਦੇ ਉੱਪਰ ਤੇਲ ਦੇ ਵਧੇ ਹੋਏ ਬੈਰਲ ਦਾ ਇੰਪੈਕਟ ਆ ਉਹ 30-35% ਹੀ ਪੈਂਦਾ। ਸੋ ਜੇ ਤੇਲ ਦੀ ਕੀਮਤ ਡਬਲ ਹੋ ਜਾਂਦੀ ਆ ਅਤੇ ਬਾਕੀ ਦੀਆਂ ਕੋਸਟਸ ਲਗਭਗ ਬਰਾਬਰ ਰਹਿੰਦੀਆਂ ਨੇ, ਤਾਂ ਜਿਹੜੀ ਗੈਸ ਇਸ ਵੇਲੇ $2 ਦੀ ਆ ਉਹਦੇ ਵਿੱਚ ਓਇਲ 80 ਸੈਂਟ ਆ ਉਹਦੀ ਕੋਸਟ, ਬਾਕੀ ਦੇ ਜਿਹੜੀਆਂ ਕੋਸਟ ਨੇ ਉਹ $1.20 ਆ। ਸੋ ਜਿਹੜਾ ਓਇਲ ਵਾਲਾ ਪਾਰਟ ਆ ਉਹ ਵੱਧ ਜਾਏਗਾ, ਉਹ ਡਬਲ ਹੋ ਜਾਏਗਾ, ਉਹ $1.60 ਹੋ ਜਾਏਗਾ। ਜਿਹੜੀ ਬਾਕੀ ਦੀਆਂ ਕੋਸਟ ਨੇ, ਹੁਣ ਪਾਈਪਲਾਈਨ ਰਾਹੀਂ ਜੇ ਤੇਲ ਆ ਰਿਹਾ ਉਹਨੂੰ, ਕਿਉਂਕਿ ਜੇ ਪਾਈਪਲਾਈਨ ਰਾਹੀਂ ਟਰਾਂਸਪੋਰਟ ਹੋ ਰਿਹਾ ਉਹਦੇ ਵਿੱਚ ਤੇਲ ਦੀ ਖਪਤ ਨਹੀਂ ਹੋ ਰਹੀ, ਜੇ ਆਹ ਉਹ ਟੈਂਕਰਾਂ ਰਾਹੀਂ ਟਰੱਕਾਂ ਰਾਹੀਂ ਟਰਾਂਸਪੋਰਟ ਹੋ ਰਿਹਾ ਉਹਦੇ ਰਾਹੀਂ ਨੈਚੁਰਲ ਟਰਾਂਸਪੋਰਟੇਸ਼ਨ ਕੋਸਟ ਵੀ ਵੱਧ ਗਈ। ਸੋ ਕਿਉਂਕਿ ਜਿਹੜੀ ਅਸੀਂ ਗੈਸੋਲੀਨ ਪੰਪ 'ਤੇ ਪਾਉਂਦੇ ਹਾਂ ਗੱਡੀ 'ਚ, ਉਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਕੋਸਟ ਜੁੜੀਆਂ ਹੁੰਦੀਆਂ ਨੇ, ਉਹਦੇ ਵਿੱਚ ਸਰਕਾਰਾਂ ਦੇ ਟੈਕਸ ਵੀ ਹੈਗੇ ਨੇ, ਵੱਖੋ ਵੱਖਰੀਆਂ ਫੀਸ ਵੀ ਹੈਗੀਆਂ ਨੇ। ਸੋ ਜਿਹੜਾ ਓਇਲ ਵਾਲਾ ਪੋਰਸ਼ਨ ਆ, ਜਦੋਂ ਉਹਦਾ ਜਿਹੜਾ ਇਨਪੁੱਟ ਫੈਕਟਰ ਆ, ਜੇ ਉਹਦੀ ਕੋਸਟ ਡਬਲ ਹੁੰਦੀ ਆ ਤਾਂ $100 ਪ੍ਰਤੀ ਬੈਰਲ ਤੋਂ ਵਧਿਆ $200 ਪ੍ਰਤੀ ਬੈਰਲ 'ਤੇ ਹੋਇਆ ਤੇਲ। ਜੇ ਬਾਕੀ ਸਾਰੇ ਕੋਸਟ ਇਨਪੁੱਟ ਬਰਾਬਰ ਰਹਿੰਦੇ ਨੇ ਤਾਂ ਫਿਰ ਨਵੀਂ ਪ੍ਰਾਈਸ $4 ਪ੍ਰਤੀ ਲੀਟਰ ਨਹੀਂ ਹੋਏਗੀ ਗੈਸੋਲੀਨ ਦੀ, ਉਹ $2.80 ਹੋਏਗੀ। ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ ਫੋਰ ਦੈਟ ਕੈਲਕੂਲੇਸ਼ਨ।